ਪਈ ਇੱਕ ਤੀਰਥ ਅਰ ਮੂਲਾ ਬੇਰੀ ਸਿੱਖ ਮੁਕੰਦਾ ਮਿਲ ਤਿਸ ਬੇਰੀ ਚੌਥ ਨਿਹਾਲੂ ਜੋ ਸੁਨਿਆਰਾ ਮਿਲਿਆ ਏ ਗੁਰ ਕੇ ਦਰਬਾਰਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਕਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਦੇਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦੇਵ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਚ ਸੰਧਿਆ ਸਮੇਂ ਦੇ ਦੀਵਾਨਾਂ ਚ ਜੁੜ ਕੇ ਹਰ ਰੋਜ਼ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਪਿਆਰ ਸਹਿਤ ਸਰਵਣ ਕਰ ਰਹੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰ ਰਹੇ ਨੇ। ਸਤਿਗੁਰਾਂ ਦੇ ਚਰਨਾਂ ਚ ਇੱਕ ਗੁਰੂ ਕਾ ਸਿੱਖ ਸੇਵਾ ਕਰਦਾ, ਇਹਦਾ ਨਾਂ ਹੈ ਭਾਈ ਭਾਨੂ ਭਗਤ। ਸਤਿਗੁਰਾਂ ਦੀ ਸੇਵਾ ਕਰਦਾ, ਸਿਮਰਨ ਕਰਦਾ, ਭਗਤੀ ਚ ਤਤਪਰ ਹੈ ਔਰ ਇਹ ਸਿੱਖ ਹਰ ਵੇਲੇ ਗੁਰਸਿੱਖਾਂ ਨੂੰ ਸ਼ਬਦ ਦੀ ਕਥਾ ਸੁਣਾਉਂਦਾ। ਸ਼ਬਦ ਦਾ ਉਪਦੇਸ਼ ਜੋ ਸਿੱਖਾਂ ਨੂੰ ਸੁਣਾਉਂਦਾ ਹੈ, ਪਹਿਲਾਂ ਭਾਈ ਭਾਨੂ ਭਗਤ ਜੀ ਉਸ ਉਪਦੇਸ਼ ਦੀ ਆਪ ਕਮਾਈ ਕਰਦੇ ਨੇ, ਆਪ ਕਮਾ ਕੇ ਫਿਰ ਉਪਦੇਸ਼ ਦਿੰਦੇ ਨੇ। ਇਹਨਾਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਗੁਰਸਿੱਖ ਲਾਹੇਵੰਦ ਹੁੰਦੇ ਨੇ ਔਰ ਜੋ ਇਹ ਕਹਿੰਦੇ ਨੇ ਗੁਰੂ ਕੇ ਸਿੱਖ ਉਸੇ ਤਰ੍ਹਾਂ ਮੰਨਦੇ ਨੇ। ਮਜੰਗਾ ਨਗਰ ਤੋਂ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ ਚ ਆਏ, ਕਹਿਣ ਲੱਗੇ ਸਤਿਗੁਰੂ ਸਾਡੇ ਨਗਰ ਮਜੰਗੀ ਕੁਝ ਮਨਮੁਖ ਲੋਕ ਨੇ ਜਿਹੜੇ ਸਿੱਖਾਂ ਤੇ ਤਰਕ ਕਰਦੇ ਨੇ, ਜਿਹੜੇ ਗੁਰੂ ਕੀ ਮਹਿਮਾ ਨਹੀਂ ਜਾਣਦੇ, ਦੁਰਮਤ ਦੇ ਭੈੜੀ ਮਤ ਦੇ ਧਾਰਨੀ ਨੇ, ਉਹ ਸਿੱਖਾਂ ਤੇ ਕਿੰਤੂ ਪਰੰਤੂ ਕਰਕੇ ਸਿੱਖਾਂ ਦੇ ਮਨਾਂ ਚ ਵੀ ਸੰਦੇਹ ਪੈਦਾ ਕਰ ਰਹੇ ਨੇ। ਉਸ ਵਕਤ ਸਤਿਗੁਰਾਂ ਨੇ ਭਾਈ ਭਾਨੂ ਭਗਤ ਜੀ ਨੂੰ ਮਜੰਗੀ ਨਗਰ ਭੇਜਿਆ ਕਿ ਜਾਓ ਤੁਸੀਂ ਉਸ ਨਗਰ ਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ, ਗੁਰਸ਼ਬਦ ਦੀ ਕਥਾ ਕਰੋ। ਭਾਈ ਭਾਨੂ ਜੀ ਸਤਿਗੁਰਾਂ ਦਾ ਬਚਨ ਮੰਨ ਕੇ ਮਜੰਗਾ ਪਹੁੰਚੇ, ਸ਼ਬਦ ਦੀ ਕਥਾ ਕਰਨ ਲੱਗੇ। ਦੋ ਸਮੇਂ ਧਰਮਸ਼ਾਲਾ ਵਿਚ ਇਕੱਤਰ ਹੋ ਕੇ ਜਿਹੜੇ ਮਨਮੁਖ ਲੋਕ ਕਿੰਤੂ ਪਰੰਤੂ ਕਰਦੇ ਸੀ, ਉਹ ਵੀ ਜਦੋਂ ਗੁਰੂ ਕੇ ਸ਼ਬਦ ਦੀ ਕਥਾ ਸੁਣਦੇ ਨੇ ਤੇ ਉਹਨਾਂ ਦੇ ਮਨ ਤੇ ਵੀ ਅਸਰ ਹੁੰਦਾ, ਉਹਨਾਂ ਦਾ ਮਨ ਦੁਰਮਤ ਦਾ ਤਿਆਗੀ ਹੋ ਕੇ ਗੁਰਮਤ ਦਾ ਧਾਰਨੀ ਹੋਇਆ। ਇੱਦਾਂ ਇਕੱਲੇ ਭਾਈ ਭਾਨੂ ਭਗਤ ਜੀ ਨੇ ਮਜੰਗਾ ਨਗਰ ਵਿਚ ਸੈਂਕੜੇ ਮਨਮੁਖ ਲੋਕ ਜਿਹੜੇ ਸਨ ਉਹਨਾਂ ਨੂੰ ਗੁਰਮਤ ਦਾ ਧਾਰਨੀ ਬਣਾ ਦਿੱਤਾ ਹੈ। ਇਸੇ ਤਰ੍ਹਾਂ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਭਾਈ ਲੱਦਾ ਪਰਉਪਕਾਰੀ ਜੀ ਜੋ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਕਰ ਰਹੇ ਨੇ, ਭਾਈ ਲੱਖੂ ਪਟੋਲੀਆ ਜੀ, ਇਹ ਗੁਰੂ ਕੇ ਸਿੱਖ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਗੁਰਬਾਣੀ ਦੀ ਕਮਾਈ ਕਰਨ ਵਾਲੇ ਨੇ, ਗੁਰਮਤ ਦੇ ਧਾਰਨੀ ਨੇ। ਜਿੱਥੇ ਆਪ ਭਗਤੀ ਕਰਕੇ ਤਰ ਰਹੇ ਨੇ ਉੱਥੇ ਹੋਰਨਾਂ ਨੂੰ ਵੀ ਉਪਦੇਸ਼ ਦੇ ਕੇ ਤਰ ਰਹੇ ਨੇ, ਕਿਉਂਕਿ ਗੁਰਮੁਖ ਦਾ ਜੀਵਨ ਜਿਹੜਾ ਹੈ ਉਹ ਆਪ ਮੁਕਤ ਹੈ, ਆਪ ਮੁਕਤ ਮੁਕਤ ਕਰੈ ਸੰਸਾਰ। ਗੁਰਮੁਖ ਜਿੱਥੇ ਆਪ ਮੁਕਤ ਹੁੰਦਾ ਉੱਥੇ ਉਹ ਆਪਣੇ ਨਾਲ ਸੰਗਤ ਕਰਨ ਵਾਲਿਆਂ ਨੂੰ ਵੀ ਮੁਕਤ ਕਰ ਦਿੰਦਾ ਹੈ। ਜੈਸੇ ਕਿ ਗੁਰੂ ਕੀ ਬਾਣੀ ਦਾ ਮਹਾਂਵਾਕ ਹੈ, ਜਿਨ੍ਹੀ ਨਾਮ ਤੇ ਆਇਆ ਗਏ ਮਸਖਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਹੋਰ ਵੀ ਪਤਾ ਨਹੀਂ ਕਿੰਨੇ ਕੁ ਜੀਵ ਉਨ੍ਹਾਂ ਦੇ ਨਾਲ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ, ਜਿਹੜੇ ਆਪ ਨਾਮ ਦੀ ਕਮਾਈ ਕਰਦੇ ਹਨ। ਕਿਉਂਕਿ ਉਹ ਇਕੱਲੇ ਨਾਮ ਨਹੀਂ ਜਪਦੇ, ਜਿੱਥੇ ਆਪ ਜਪਦੇ ਨੇ ਉੱਥੇ ਦੂਜਿਆਂ ਨੂੰ ਵੀ ਜਪਾਉਂਦੇ। ਆਪ ਜਪੈ ਅਵਰ ਹੈ ਨਾਮ ਜਪਾਵੈ, ਆਪ ਵੀ ਜਪਦੇ ਨੇ ਦੂਸਰਿਆਂ ਨੂੰ ਵੀ ਜਪਾਉਂਦੇ ਨੇ। ਇਸੇ ਤਰ੍ਹਾਂ ਹੋਰ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ ਚ ਆ ਰਹੇ ਦੇ ਆਓ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੋ ਜੀ ਸਤਨਾਮ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇੱਕ ਤੀਰਥ ਯਾਰ ਮੂਲਾ ਬੇਰੀ, ਸਿੱਖ ਮੁਕੰਦਾ ਮਿਲ ਤਿਸ ਬੇਰੀ।
ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਤੀਰਥ, ਦੂਜਾ ਹੈ ਭਾਈ ਮੂਲਾ। ਭਾਈ ਤੀਰਥ ਜੀ, ਭਾਈ ਮੂਲਾ ਜੀ, ਔਰ ਗੁਰੂ ਕਾ ਸਿੱਖ ਹੈ ਭਾਈ ਮੁਕੰਦਾ। ਭਾਈ ਮੁਕੰਦਾ ਜੀ ਇਹ ਜਿਹੜੇ ਸਿੱਖ ਨੇ ਆਪਸ ਵਿਚ ਮਿਲੇ ਨੇ, ਇਕੱਠੇ ਹੋਏ ਹਨ।
ਜੋ ਸੁਨਿਹਾਲੂ ਜੋ ਸੁਨਿਆਰਾ, ਮਿਲ ਆਏ ਗੁਰ ਕੇ ਦਰਬਾਰਾ।
ਚੌਥਾ ਸਿੱਖ ਹੈ ਭਾਈ ਨਿਹਾਲੂ, ਇਹ ਜਾਤੀ ਕਰਕੇ ਸੁਨਿਆਰਾ ਸੀ, ਸੁਨਿਆਰਿਆਂ ਦਾ ਕੰਮ ਕਰਦਾ ਸੀ, ਸੋਨੇ ਦੀ ਕਿਰਤ ਕਰਦਾ ਸੀ, ਇਸ ਕਰਕੇ ਸੁਨਿਆਰਾ। ਇਹ ਚਾਰ ਸਿੱਖ ਭਾਈ ਤੀਰਥ, ਭਾਈ ਮੂਲਾ, ਭਾਈ ਮੁਕੰਦਾ ਔਰ ਭਾਈ ਨਿਹਾਲੂ, ਇਹ ਚਾਰੇ ਸਿੱਖ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਚ ਪਹੁੰਚੇ ਹਨ।
ਕਰ ਬੰਧਨ ਤੋਂ ਬੈਠੇ ਪਾਤ, ਹੱਥ ਜੋੜ ਕੀ ਨੀ ਅਰਦਾਸ।
ਸਤਿਗੁਰਾਂ ਦੇ ਚਰਨਾਂ ਚ ਬੰਦਨਾ ਕਰਕੇ ਇਹ ਸਤਿਗੁਰਾਂ ਦੇ ਕੋਲ ਬੈਠ ਗਏ ਨੇ, ਮਹਾਰਾਜ ਜੀ ਦੇ ਪਾਸ ਬੈਠ ਗਏ ਨੇ ਔਰ ਹੱਥ ਜੋੜ ਕੇ ਬੜੇ ਅਦਬ ਨਾਲ, ਬੜੇ ਹੀ ਸਤਿਕਾਰ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਅਰਦਾਸ ਕਰਨ ਲੱਗੇ, ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕਰਨ ਲੱਗੇ।
ਸਿੱਖ ਆਪ ਕੇ ਅਨਕ ਪ੍ਰਕਾਰੇ, ਸ਼ਬਦ ਕੀਰਤਨ ਕਥਾ ਉਚਾਰੇ।
ਕਹਿਣ ਲੱਗੇ ਮਹਾਰਾਜ ਜੀ, ਆਪ ਜੀ ਦੇ ਸਿੱਖ ਅਨੇਕਾਂ ਪ੍ਰਕਾਰ ਦੇ ਨੇ, ਸਭ ਦੀਆਂ ਵੱਖੋ ਵੱਖਰੀਆਂ ਭਾਵਨਾਵਾਂ ਨੇ, ਸਭ ਦੇ ਵੱਖੋ ਵੱਖਰੇ ਭਾਵ ਨੇ, ਸ਼ਰਧਾ ਕੋਈ ਕਿਸ ਢੰਗ ਨਾਲ ਰੱਖਦਾ, ਕੋਈ ਕਿਸ ਢੰਗ ਨਾਲ। ਮਹਾਰਾਜ ਜੀ ਆਪ ਜੀ ਦੇ ਅਨੇਕ ਪ੍ਰਕਾਰ ਦੇ ਸਿੱਖ ਨੇ, ਔਰ ਉਹ ਸ਼ਬਦ ਵੀ ਗਾਇਨ ਕਰਦੇ ਨੇ, ਸ਼ਬਦ ਦਾ ਕੀਰਤਨ ਕਰਦੇ ਨੇ ਔਰ ਸ਼ਬਦ ਦੀ ਕਥਾ ਕਰਦੇ ਹਨ।
ਇੱਕ ਤੇ ਸੁਨਤ ਸੁਮਨ ਦਰਵ ਜਾਵੇ, ਇੱਕ ਕੋ ਕਯੋ ਸਮੀਪ ਨ ਜਾਵੇ।
ਮਹਾਰਾਜ ਜੀ ਤੁਹਾਡੀ ਬਾਣੀ ਦਾ ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ ਅਨੇਕਾਂ ਹੀ ਸਿੱਖ ਨੇ, ਪਰ ਕਈ ਕੁ ਸਿੱਖ ਐਸੇ ਨੇ ਜਦੋਂ ਉਹ ਕਥਾ ਕਰਦੇ ਨੇ ਜਾਂ ਕੀਰਤਨ ਕਰਦੇ ਨੇ, ਉਹਨਾਂ ਦੀ ਕਥਾ ਤੇ ਕੀਰਤਨ ਸੁਣ ਕੇ ਮਨ ਦਰਵ ਰੂਪ ਹੋ ਜਾਂਦਾ, ਮਨ ਐਨ ਸ਼ਾਂਤ ਹੋ ਜਾਂਦਾ, ਟਿਕ ਜਾਂਦਾ ਹੈ। ਪਰ ਮਹਾਰਾਜ ਕਈ ਸਿੱਖਾਂ ਦੇ ਕੋਲੋਂ ਕਥਾ ਕੀਰਤਨ ਸੁਣ ਕੇ ਮਨ ਤੇ ਕੋਈ ਅਸਰ ਹੀ ਨਹੀਂ ਹੁੰਦਾ। ਕਥਾ ਕੀਰਤਨ ਕਰਨ ਵਾਲੇ ਬਹੁਤ ਸਿੱਖ ਨੇ, ਪਰ ਮਹਾਰਾਜ ਕੁਝ ਕਾਂ ਕੋਲੋਂ ਕਥਾ ਕੀਰਤਨ ਸੁਣ ਕੇ ਮਨ ਟਿਕ ਜਾਂਦਾ ਹੈ, ਮਨ ਦਰਵ ਰੂਪ ਹੋ ਜਾਂਦਾ ਹੈ, ਤੇ ਕਈਆਂ ਕੋਲੋਂ ਸੁਣ ਕੇ ਮਨ ਤੇ ਕੋਈ ਅਸਰ ਨਹੀਂ ਹੁੰਦਾ, ਉਹਨਾਂ ਦੀ ਕਹੀ ਹੋਈ ਗੱਲ ਮਨ ਤੇ ਕੋਈ ਅਸਰ ਨਹੀਂ ਕਰਦੀ।
ਸ਼੍ਰੀ ਮੁਖ ਤੇ ਸ਼ੁਭ ਜੁਗਤ ਬਖਾਨੀ, ਹੀਰਾ ਫਟਕ ਦੋ ਇੱਕ ਸਮਾਨੀ।
ਸਤਿਗੁਰੂ ਜੀ ਉਸ ਵੇਲੇ ਜੁਗਤ ਦੱਸਣ ਲੱਗੇ, ਕਹਿਣ ਲੱਗੇ ਭਾਈ ਸਿੱਖੋ, ਹੀਰਾ ਤੇ ਫਟਕ ਦੀ ਮਣੀ ਦੋਵੇਂ ਵੇਖਣ ਚ ਇੱਕੋ ਜਿਹੇ ਲੱਗਦੇ ਨੇ। ਹੀਰਾ ਤੇ ਫਟਕ, ਫਟਕ ਕਹਿੰਦੇ ਨੇ ਬਿਲੌਰ ਦਾ ਸ਼ੀਸ਼ਾ ਹੁੰਦਾ ਹੈ, ਬਲੌਰ ਦੀ ਫਟਕ ਦੀ ਇੱਕ ਮਣੀ ਬਣੀ ਹੁੰਦੀ ਹੈ, ਉਹ ਵੇਖਣ ਵਿੱਚ ਹੀਰੇ ਵਾਂਗਰ ਹੀ ਲੱਗਦੀ। ਹੀਰਾ ਤੇ ਜਿਹੜੀ ਫਟਕ ਦੀ ਮਣੀ ਹੈ, ਉਹ ਦੋਵੇਂ ਵੇਖਣ ਚ ਇੱਕ ਸਮਾਨ ਹੀ ਲੱਗਦੇ ਹਨ।
ਹੀਰਾ ਨਿਜ ਪ੍ਰਕਾਸ਼ ਦਿਖਰਾਵੇ, ਸਰਬ ਰੰਗ ਕੇ ਉੱਪਰ ਛਾਵੇ।
ਪਰ ਜਿਹੜਾ ਹੀਰਾ ਹੈ, ਉਹ ਆਪਣਾ ਪ੍ਰਕਾਸ਼ ਵਿਖਾ ਕੇ ਜਿੰਨੇ ਦੂਜੇ ਰੰਗ ਨੇ ਉਹਨਾਂ ਸਾਰਿਆਂ ਤੇ ਹੀਰੇ ਦਾ ਪ੍ਰਕਾਸ਼ ਛਾ ਜਾਂਦਾ। ਹੀਰੇ ਦੀ ਇੱਕ ਆਪਣੀ ਖਾਸੀਅਤ ਹੈ ਕਿ ਉਹਨੇ ਪ੍ਰਕਾਸ਼ ਕਰਕੇ ਸਾਰਿਆਂ ਨੂੰ ਵਿੱਚ ਆਪਣੇ ਪ੍ਰਕਾਸ਼ ਨੂੰ ਵਿਖਾਉਣਾ। ਜਿੰਨੇ ਰੰਗ ਨੇ ਉਹਨਾਂ ਸਾਰੇ ਰੰਗਾਂ ਵਿੱਚ ਉਹਨੇ ਆਪਣਾ ਪ੍ਰਕਾਸ਼ ਵਿਖਾਉਣਾ ਹੈ।
ਫਤਕ ਪ੍ਰਕਾਸ਼ ਪਰੈ ਨੈ ਕਾਉ ਅੰਤਰ ਇਤੋ ਦੋਨ ਕੇ ਮਾਉ।
ਜਿਹੜਾ ਫਟਕ ਹੈ, ਫਟਕ ਦੀ ਜਿਹੜੀ ਮਣੀ ਹੈ, ਵੇਖਣ ਵਿੱਚ ਉਹ ਵੀ ਹੀਰੇ ਵਾਂਗਰ ਲੱਗਦੀ ਹੈ, ਪਰ ਉਹਦਾ ਪ੍ਰਕਾਸ਼ ਨਹੀਂ ਪੈਂਦਾ ਕਿਸੇ ਤੇ। ਹੀਰੇ ਦੀ ਇਹ ਖਾਸੀਅਤ ਹੈ ਕਿ ਉਹਦਾ ਪ੍ਰਕਾਸ਼ ਸਾਰਿਆਂ ਤੇ ਪੈ ਜਾਣਾ, ਆਲੇ ਦੁਆਲੇ ਜਿੰਨੇ ਰੰਗ ਨੇ ਸਾਰੇ ਰੰਗਾਂ ਚ ਉਹਦਾ ਰੰਗ ਦਿਸਣਾ ਹੀਰੇ ਦਾ। ਪਰ ਜਿਹੜਾ ਫਟਕ ਦਾ ਸ਼ੀਸ਼ਾ ਹੁੰਦਾ ਨਾ, ਫਟਕ ਦੀ ਮਣੀ ਬਿਲੌਰ ਦੀ, ਉਹ ਫਟਕ ਤੇ ਬਿਲੌਰ ਦੀ ਜਿਹੜੀ ਮਣੀ ਹੁੰਦੀ ਹੈ, ਉਹਦਾ ਪ੍ਰਕਾਸ਼ ਕਿਸੇ ਤੇ ਨਹੀਂ ਪੈਂਦਾ, ਉਹਦੀ ਲੋਹ ਕਿਸੇ ਤੇ ਨਹੀਂ ਪੈਂਦੀ।
ਕਿਮ ਗੁਰਮੁਖ ਕੀ ਕਰੋ ਪਛਾਣ, ਜਿਸ ਸੰਗਤ ਮੈਂ ਕਰੈ ਬਖਾਣ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮੁਖਾਂ ਦੀ ਪਛਾਣ ਹੁੰਦੀ ਹੈ, ਜਿਵੇਂ ਹੀਰੇ ਤੇ ਫਟਕ ਦੀ ਪਛਾਣ ਇਸ ਤਰ੍ਹਾਂ ਹੁੰਦੀ ਹੈ ਨਾ, ਕਿ ਹੀਰੇ ਦਾ ਪ੍ਰਕਾਸ਼ ਸਾਰਿਆਂ ਤੇ ਛਾ ਜਾਂਦਾ ਹੈ ਤੇ ਫਟਕ ਦਾ ਪ੍ਰਕਾਸ਼ ਕਿਸੇ ਤੇ ਨਹੀਂ ਛਾਂਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਭਾਈ, ਉਹਨਾਂ ਗੁਰਮੁਖਾਂ ਦੀ ਪਛਾਣ ਕਰਿਆ ਕਰੋ ਕਿ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਉਹ ਗੁਰਮੁਖ ਬਖਿਆਨ ਕਰਨ, ਕੀਰਤਨ ਕਰਨ, ਜਾਂ ਫਿਰ ਉਹ ਗੁਰਮੁਖ ਜਿਹੜੇ ਨੇ ਉਹ ਕਥਾ ਕਰਨ।
ਤਿੰਨ ਕੋ ਤੇਜ ਸਰਬ ਪਰ ਛਾਵੇ, ਕਿਉਂਕਿ ਸਦਾ ਸੋ ਸੱਚ ਕਮਾਵੇ।
ਜਦੋਂ ਗੁਰਮੁਖ ਕਥਾ ਤੇ ਕੀਰਤਨ ਕਰਦੇ ਨੇ, ਉਹਨਾਂ ਦਾ ਜਿਹੜਾ ਪ੍ਰਭਾਵ ਹੈ, ਉਹਨਾਂ ਦਾ ਜਿਹੜਾ ਤੇਜ ਹੈ, ਉਹ ਸਾਰਿਆਂ ਤੇ ਛਾ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਤੁਸੀਂ ਕਥਾ ਕੀਰਤਨ ਸੁਣੋਗੇ, ਤੇ ਜਿਹੜਾ ਗੁਰਮੁਖ ਹੈ, ਗੁਰਮੁਖਤਾਈ ਨੂੰ ਕਮਾਉਣ ਵਾਲਾ ਹੈ, ਉਹਦਾ ਜਿਹੜਾ ਪ੍ਰਭਾਵ ਹੈ, ਉਹਦਾ ਜਿਹੜਾ ਤੇਜ ਹੈ, ਉਹ ਸਾਰਿਆਂ ਤੇ ਛਾ ਜਾਂਦਾ। ਜਿਵੇਂ ਹੀਰੇ ਦਾ ਪ੍ਰਕਾਸ਼ ਸਾਰਿਆਂ ਤੇ ਛਾ ਜਾਂਦਾ ਨਾ, ਇੱਦਾਂ ਗੁਰਮੁਖ ਦਾ ਜਿਹੜਾ ਪ੍ਰਭਾਵ ਹੈ, ਉਹ ਸਾਰਿਆਂ ਤੇ ਛਾ ਜਾਂਦਾ। ਕਿਉਂ? ਕਿਉਂਕਿ ਗੁਰਮੁਖ ਆਪਣੇ ਅੰਦਰ ਸੱਚ ਦੀ ਕਮਾਈ ਕਰਦਾ ਹੈ। ਇਸ ਦਾ ਅੰਦਰ ਸੱਚ ਹੈ, ਸੱਚੋ ਸੱਚ ਕਮਾਵੇ, ਕਿਉਂਕਿ ਗੁਰਮੁਖ ਦੇ ਅੰਦਰ ਸੱਚ ਹੈ ਔਰ ਸੱਚ ਦੀ ਕਮਾਈ ਕਰਦਾ ਹੈ। ਉਹਨੇ ਹਰ ਵੇਲੇ ਆਪਣੇ ਅੰਦਰ ਸੱਚ ਨੂੰ ਕਮਾਇਆ ਹੋਇਆ ਹੈ।
ਜੇ ਨਰ ਹੋਰੇ ਅਰ ਕੁੜਿਆਰੇ, ਸੁਖ ਸੰਗ ਮੈਂ ਬਣੈ ਉਦਾਰੇ।
ਜਿਹੜੇ ਹੌਲੇ ਮਨੁੱਖ ਨੇ ਤੇ ਕੂੜੇ ਝੂਠੇ ਨੇ, ਸੰਗਤ ਵਿੱਚ ਤਾਂ ਕਥਾ ਕੀਰਤਨ ਕਰਕੇ ਬੜੀਆਂ ਗਿਆਨ ਦੀਆਂ ਗੱਲਾਂ ਕਹਿੰਦੇ ਨੇ, ਪਰ ਆਪਣਾ ਅਸਲ ਵਿੱਚ ਉਹਨਾਂ ਦਾ ਜਿਹੜਾ ਜੀਵਨ ਹੈ ਹੌਲਾ ਹੈ, ਔਰ ਉਹ ਕੁੜਿਆਰ ਝੂਠ ਦੇ ਧਾਰਦੀ ਨੇ। ਉਹ ਜਿਹੜੇ ਇਹੋ ਜਿਹੇ ਲੋਕ ਨੇ, ਜਦੋਂ ਕੁਸੰਗ ਵਿੱਚ ਜਾਂਦੇ ਨੇ ਨਾ, ਕੁਸੰਗ ਚ ਭੈੜੀ ਸੰਗਤ ਵਿੱਚ, ਤੇ ਕੁਸੰਗ ਵਿੱਚ ਜਾ ਕੇ ਉੱਥੇ ਜਾ ਕੇ ਉਹ ਉਦਾਰ ਬਣਦੇ ਹਨ।
ਸ਼ੁਭ ਨਰ ਪਰਤੇ ਛਾਏ ਨਾ ਤੇਜ, ਸਤ ਸੰਗਤ ਕੋ ਜਿਨੋ ਮਜੇਜ।
ਸਤ ਸੰਗਤ ਦਾ ਜਿਨ੍ਹਾਂ ਦਾ ਮਿਜ਼ਾਜ ਹੈ, ਭਾਵ ਹੰਕਾਰ ਹੈ ਉਹਨਾਂ ਦੇ ਅੰਦਰ, ਉਹ ਜਦੋਂ ਸ਼ੁਭ ਸੰਗਤ ਵਿੱਚ ਕਥਾ ਤੇ ਕੀਰਤਨ ਕਰਦੇ ਨੇ, ਉਹਨਾਂ ਦਾ ਕਿਸੇ ਤੇ ਪ੍ਰਭਾਵ ਨਹੀਂ ਪੈਂਦਾ। ਹਾਂ, ਕੁਸੰਗ ਚ ਜਾਣ, ਉੱਥੇ ਉਹਨਾਂ ਦਾ ਪ੍ਰਭਾਵ ਪੈਂਦਾ, ਕਿਉਂਕਿ ਕੂੜ ਦੇ ਧਾਰਦੀ ਨੇ। ਪਰ ਜਦੋਂ ਸਤ ਸੰਗਤ ਵਿੱਚ ਆ ਕੇ ਉਹ ਕਥਾ ਤੇ ਕੀਰਤਨ ਕਰਦੇ ਨੇ, ਉਹਨਾਂ ਦੇ ਕਹੇ ਹੋਏ ਕਥਾ ਕੀਰਤਨ ਦੇ ਭਾਵ ਕਿਸੇ ਤੇ ਨਹੀਂ ਪੈਂਦੇ, ਉਹ ਕਿਸੇ ਤੇ ਉਹਨਾਂ ਦਾ ਤੇਜ ਪ੍ਰਭਾਵ ਨਹੀਂ ਪੈਂਦਾ।
ਜਿਸ ਕੇ ਹਿਰਦੇ ਸ਼ਬਦ ਗੁਰ ਕੇਰਾ, ਪਯੋ ਪਰਵੇਸ਼ ਮਾ ਸੁਖੇਰਾ।
ਮਹਾਰਾਜ ਜੀ ਕਹਿੰਦੇ ਜਿਹਦੇ ਹਿਰਦੇ ਚ ਗੁਰੂ ਕਾ ਸ਼ਬਦ ਹੈ, ਜਿਸ ਸਿੱਖ ਨੇ, ਗੁਰਮੁਖ ਨੇ ਆਪਣੇ ਹਿਰਦੇ ਚ ਗੁਰੂ ਕਾ ਸ਼ਬਦ ਵਸਾਇਆ ਹੋਇਆ, ਤੇ ਭਇਓ ਪ੍ਰਵੇਸ਼ ਮਹਾਂ ਸੁਖ ਹੇਰਾ, ਉਹ ਜਦੋਂ ਸੰਗਤ ਵਿੱਚ ਆਉਂਦਾ ਤੇ ਸੰਗਤ ਵਿੱਚ ਪ੍ਰਵੇਸ਼ ਕਰਦਾ, ਉਹਨੂੰ ਸੰਗਤ ਵਿੱਚੋਂ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਸੰਗਤ ਵਿੱਚ ਆ ਕੇ ਉਹਨੂੰ ਸਾਰੇ ਸੁਖ ਦਿਸ ਪੈਂਦੇ ਨੇ, ਕਿ ਸਰਬ ਸੁਖ ਸਤ ਸੰਗਤ ਵਿੱਚ ਹੀ ਹਨ।
ਸੋ ਰਸਨਾ ਤੇ ਜਬੈ ਬਖਾਨੈ, ਸ਼ਰੋਤਾ ਸੁਣ ਸ਼ਾਂਤ ਕੋ ਠਾਨੈ।
ਇਹੋ ਜਿਹਾ ਗੁਰਮੁਖ ਜਦੋਂ ਸੰਗਤ ਵਿੱਚ ਆ ਕੇ ਆਪਣੀ ਰਸਨਾ ਤੋਂ ਕੋਈ ਸ਼ਬਦ ਉਚਾਰਦਾ, ਜਾਂ ਫਿਰ ਕੋਈ ਕਥਾ ਕਰਦਾ ਜਾਂ ਕੀਰਤਨ ਕਰਦਾ ਹੈ, ਜਿੰਨੇ ਸਰੋਤੇ ਉਹਦੇ ਕੋਲੋਂ ਕਥਾ ਤੇ ਕੀਰਤਨ ਸੁਣਦੇ ਨੇ, ਸਾਰਿਆਂ ਦੇ ਮਨ ਸ਼ਾਂਤ ਹੋ ਜਾਂਦੇ ਨੇ, ਸਭ ਦੇ ਹਿਰਦੇ ਸ਼ਾਂਤ ਹੋ ਜਾਂਦੇ ਨੇ, ਸਭ ਦੇ ਮਨਾਂ 'ਚ ਠੰਡ ਵਰਤ ਜਾਂਦੀ ਹੈ ਉਸ ਗੁਰਮੁਖ ਪਿਆਰਿਆਂ ਦੇ ਰਸਨਾ ਤੋਂ ਸ਼ਬਦ ਸੁਣ ਕੇ।
ਤ੍ਰਿਸ਼ਨਾ ਤਪਤ ਤਜੈ ਸੁਖ ਪਾਵੈ, ਸਤ ਸੰਗਤ ਸਿਮਰਨ ਮਨ ਭਾਵੈ।
ਉਹਨਾਂ ਕੋਲੋਂ ਕਥਾ ਕੀਰਤਨ ਸੁਣ ਕੇ ਜਿਹੜੇ ਸਤ ਸੰਗੀ ਨੇ, ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਤਪਸ਼ ਨੂੰ ਤਜ ਦਿੰਦੇ ਨੇ, ਤ੍ਰਿਸ਼ਨਾ ਦੀ ਤਪਸ਼ ਦਾ ਤਿਆਗ ਕਰਕੇ ਸੁਖ ਪ੍ਰਾਪਤ ਕਰਦੇ ਨੇ, ਔਰ ਸਤ ਸੰਗਤ ਵਿਚ ਸਿਮਰਨ ਕਰਨਾ ਇਹੀ ਉਹਨਾਂ ਦੇ ਮਨ ਨੂੰ ਭਾਉਂਦਾ ਹੈ। ਸੰਗਤ ਵਿਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਸੁਰਤੀ ਕਰਕੇ ਜਪੀ ਜਾਣਾ ਇਹ ਗੁਰਮੁਖਾਂ ਦੇ ਮਨ ਨੂੰ ਭਾਉਂਦਾ ਹੈ।
ਲਖੈ ਜੋ ਮਮਤੇ ਬੁੱਧ ਉਤੰਗ, ਚਈਐ ਕਰਿਓ ਤਾਂ ਸ਼ੁਭ ਸੰਗ।
ਮਹਾਰਾਜ ਜੀ ਕਹਿੰਦੇ ਭਾਈ, ਜੇ ਤੁਸੀਂ ਵੇਖੋ ਕਿ ਮੇਰੀ ਬੁੱਧੀ ਤੋਂ ਕੋਈ ਉੱਚਾ ਮਨੁੱਖ ਹੈ, ਕਿ ਜੈਸੀ ਬੁੱਧ ਮੇਰੀ ਹੈ, ਮੇਰੀ ਬੁੱਧ ਤੋਂ ਫਲਾਣੇ ਗੁਰਮੁਖ ਦੀ ਬੁੱਧ ਉੱਚੀ ਹੈ, ਹੇ ਭਾਈ ਉਹਦੀ ਸੰਗਤ ਕਰਨੀ ਚਾਹੀਦੀ। ਤੁਹਾਨੂੰ ਪਤਾ ਲੱਗੇ ਕਿ ਫਲਾਣਾ ਅਮਕਾ ਗੁਰਮੁਖ ਬੜੀ ਉੱਚੀ ਅਵਸਥਾ ਵਾਲਾ ਹੈ, ਉਹਦੇ ਅੰਦਰ ਦੀ ਸਾਧਨਾ ਕਮਾਈ ਉੱਚੀ ਹੈ। ਮਹਾਰਾਜ ਜੀ ਕਹਿੰਦੇ ਭਾਈ ਉਹਦੀ ਸੰਗਤ ਕਰਨ ਦੀ ਇੱਛਾ ਤੁਹਾਡੇ ਹਿਰਦੇ ਚ ਹੋਣੀ ਚਾਹੀਦੀ ਹੈ।
ਗੁਰਬਾਕਨ ਕੋ ਹਿਰਦੈ ਵਸਾਵੈ, ਜੇ ਅਸਨਰ ਕੁਸੰਗ ਕਬ ਪਾਵੈ।
ਇਹੋ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਨੇ, ਜੇ ਕਿਤੇ ਕਾਰਨ ਵਸ ਉਹਨਾਂ ਨੂੰ ਕੁਸੰਗਤ ਵਿਚ ਜਾਣਾ ਪੈ ਜਾਏ, ਕਿਉਂਕਿ ਸੰਸਾਰ ਹੈ, ਸਮਾਜ ਹੈ, ਜਿਹੜੇ ਸੰਗਤ ਕਰਦੇ ਨੇ, ਗੁਰਮੁਖ ਪਿਆਰੇ ਨੇ, ਭਗਤੀ ਕਰਨ ਵਾਲੇ ਨੇ, ਜਿਨ੍ਹਾਂ ਦੇ ਹਿਰਦੇ ਚ ਗੁਰੂ ਕਾ ਸ਼ਬਦ ਵਸਿਆ ਹੋਇਆ, ਕਦੇ ਸੰਸਾਰ ਵਿਚ ਵਿਚਰਦਿਆਂ ਉਹਨਾਂ ਨੂੰ ਕੁਸੰਗ ਵਿਚ ਵੀ ਜਾਣਾ ਪੈ ਜਾਂਦਾ, ਕਦੇ ਕਿਸੇ ਭੈੜੇ ਬੰਦੇ ਦੀ ਸੰਗਤ ਵਿਚ ਵੀ ਜਾਣਾ ਪਜਾ ਸਕਦਾ, ਕੋਈ ਸੰਬੰਧੀ ਐਸਾ ਹੁੰਦਾ ਜਿਹੜਾ ਭੈੜਾ ਹੋਵੇ, ਕੁਸੰਗੀ ਹੋਵੇ। ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਗੁਰਮੁਖ ਹੈ, ਜੇ ਉਹ ਕਦੇ ਕਿਸੇ ਕੁਸੰਗ ਦੇ ਵਿਚ ਵੀ ਚਲਾ ਜਾਵੇ,
ਮੈਂ ਵਿਗੜੈ ਨਿਸ਼ਚਾ ਦ੍ਰਿੜ ਰਹਿ ਯਥਾ ਚਲ ਇਕ ਛਲ ਥਿਰ।
ਉਹਦੇ ਅੰਦਰ ਦਾ ਨਿਸ਼ਚਾ ਅਚਲ ਰਹਿੰਦਾ, ਉਸ ਕੁਸੰਗ ਵਿਚ ਜਾ ਕੇ ਵਿਗੜਦਾ ਨਹੀਂ। ਜਿਹੜਾ ਗੁਰਮੁਖ ਹੈ ਨਾ, ਜਿਹਦੇ ਹਿਰਦੇ ਚ ਗੁਰੂ ਦਾ ਸ਼ਬਦ ਵਸਦਾ, ਜੇ ਕਿਤੇ ਕਾਰਨ ਵਸ ਉਹ ਕੁਸੰਗ ਚ ਚਲਾ ਵੀ ਜਾਵੇ, ਤੇ ਕੁਸੰਗ ਵਿਚ ਜਾ ਕੇ ਉਹ ਗੁਰਮੁਖ ਵਿਗੜਦਾ ਨਹੀਂ, ਉਹਦਾ ਸੁਭਾਅ ਨਹੀਂ ਵਿਗੜਦਾ, ਉਹਦੇ ਅੰਦਰ ਸੱਚ ਦਾ ਰੰਗ ਬਣਿਆ ਰਹਿੰਦਾ। ਜਥਾ ਅਚਲ ਇਕ ਥਲ ਥਿਰ ਹੈ, ਜਿਵੇਂ ਕੋਈ ਦਰਖਤ ਇਕ ਜਗ੍ਹਾ ਤੇ ਅਚਲ ਟਿਕਿਆ ਰਹਿੰਦਾ ਹੈ, ਇਸੇ ਤਰ੍ਹਾਂ ਉਹ ਗੁਰਮੁਖ ਆਪਣੇ ਹਿਰਦੇ ਚ ਇਕ ਥਾਂ ਤੇ ਅਚਲ ਹੋ ਕੇ ਟਿਕੇ ਰਹਿੰਦੇ ਹਨ।
ਹਿਮ ਚੰਦਨ ਬਾਵਨ ਤਰੁ ਸੀਤਲ, ਕਿਉਂ ਦਿਸ਼ ਮੈਂ ਲਪਟੇ ਹੀ ਤਲ।
ਜਿਵੇਂ ਚੰਦਨ ਦਾ ਦਰਖਤ ਹੁੰਦਾ ਨਾ, ਚੰਦਨ ਦਾ ਦਰਖਤ ਠੰਡਾ ਹੁੰਦਾ, ਸ਼ੀਤਲ ਹੁੰਦਾ, ਤੇ ਚੰਦਨ ਨੂੰ ਠੰਡਾ ਜਾਣ ਕੇ ਜਿਹੜੇ ਸੱਪ ਦੇ ਆਪਣੇ ਜ਼ਹਿਰ ਦੀ ਤਪਸ਼ ਕਰਕੇ ਸੜਦੇ ਨੇ, ਉਹ ਕੀ ਕਰਦੇ ਨੇ, ਚੰਦਨ ਦੇ ਦਰਖਤ ਨੂੰ ਜਾ ਕੇ ਬਲੇਡੇ ਮਾਰ ਲੈਂਦੇ ਨੇ। ਜਿਹੜਾ ਬਾਵਨ ਚੰਦਨ ਹੁੰਦਾ ਸਭ ਤੋਂ ਉੱਤਮ ਹੈ, ਬੌਣੇ ਜੇ ਆਕਾਰ ਦਾ, ਛੋਟੇ ਆਕਾਰ ਦਾ ਹੁੰਦਾ ਉਹ ਚੰਦਨ, ਤੇ ਜਿਹੜੇ ਸੱਪ ਨੇ ਉਹ ਆਪਣੀ ਤਪਸ਼ ਨੂੰ ਮਿਟਾਉਣ ਵਾਸਤੇ ਉਸ ਚੰਦਨ ਦੀਆਂ ਦਰਖਤ ਦੀਆਂ ਜਿਹੜੀਆਂ ਟਹਿਣੀਆਂ ਨੇ ਜਾਂ ਚੰਦਨ ਦਾ ਜਿਹੜਾ ਤਣਾ ਹੈ ਉਹਦੇ ਨਾਲ ਜਾ ਕੇ ਬਲੇਡੇ ਮਾਰ ਕੇ ਸੱਪ ਬੈਠ ਜਾਂਦੇ ਹਨ।
ਤੋ ਨਸੀਤ ਸਜ ਬਿਖ ਕੋ ਲੇਤ, ਸਰਪਨ ਕੋ ਸੀਤਲ ਕਰ ਦੇਤ।
ਜਿਹੜੇ ਸੱਪ ਨੇ ਆਪਣਾ ਜ਼ਹਿਰ ਵੀ ਆਪਣੇ ਮੂੰਹ ਚ ਸੁੱਟਦੇ ਨੇ ਚੰਦਨ ਦੇ ਦਰਖਤ ਉੱਤੇ, ਪਰ ਜਿਹੜਾ ਚੰਦਨ ਦਾ ਦਰਖਤ ਹੈ ਨਾ, ਨਾ ਸੱਪਾਂ ਦੇ ਜ਼ਹਿਰ ਦਾ ਅਸਰ ਨਹੀਂ ਕਬੂਲਦਾ। ਸਗੋਂ ਉਸ ਚੰਦਨ ਚ ਖਾਸੀਅਤ ਹੁੰਦੀ ਹੈ ਕਿ ਜਿਹੜੇ ਉਹ ਵਿਸ਼ ਵਾਲੇ ਜ਼ਹਿਰੀਲੇ ਸੱਪ ਨੇ, ਉਹ ਚੰਦਨ ਉਹਨਾਂ ਨੂੰ ਵੀ ਠੰਡਾ ਠਾਰ ਕਰ ਦਿੰਦਾ ਹੈ। ਉਹ ਆਪਣੀ ਸ਼ੀਤਲਤਾ ਨਹੀਂ ਛੱਡਦਾ, ਉਹ ਆਪਣੇ ਠੰਡੇ ਸੁਭਾਅ ਦਾ ਤਿਆਗ ਨਹੀਂ ਕਰਦਾ, ਸਗੋਂ ਜਿਹੜੇ ਉਹ ਸੱਪ ਨੇ ਉਹਨਾਂ ਸੱਪਾਂ ਦੇ ਉੱਤੇ ਵੀ ਉਹ ਆਪਣਾ ਅਸਰ ਪਾ ਕੇ ਉਹਨਾਂ ਦੇ ਹਿਰਦੇ ਠੰਡੇ ਕਰਦਾ ਹੈ, ਉਹਨਾਂ ਨੂੰ ਸ਼ੀਤਲ ਕਰਦਾ ਹੈ।
ਜਿਮ ਗੁਰਮੁਖ ਜੋ ਤਫੈ ਕੁਸੰਗ, ਤੈਂ ਵੀ ਦੇ ਤੋ ਆਪਣੋ ਰੰਗ।
ਮਲਿਆਗਰ ਭੁਯੰਗਮ ਵੇਡਿਓ ਤਾਂ ਸੀਤਲਤਾ ਨਾ ਤਜੰਤ। ਗੁਰਬਾਣੀ ਦਾ ਮਹਾਂ ਵਾਕ ਵੀ ਹੈ ਕਿ ਚੰਦਨ ਨੂੰ ਸੱਪ ਵਲੇਡੇ ਮਾਰ ਲੈਣ ਪਰ ਚੰਦਨ ਆਪਣਾ ਸ਼ੀਤਲ ਸੁਭਾਅ ਨਹੀਂ ਛੱਡਦਾ, ਠੰਡਾ ਸੁਭਾਅ ਨਹੀਂ ਛੱਡਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ, ਸੰਤ ਨਾ ਛੋਡੈ ਸੰਤ ਹੀ ਜੋ ਕੋਟਕ ਮਿਲੈ ਅਸੰਤ। ਕਰੋੜਾਂ ਅਸੰਤ ਪੁਰਖ, ਅਸੰਤ ਕਹਿੰਦੇ ਨੇ ਜਿਹੜੇ ਸਾਕਤ ਨੇ, ਮਨਮੁਖ ਨੇ, ਕੁਸੰਗੀ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਕਿਤੇ ਗੁਰਮੁਖ ਧਸ ਵੀ ਜਾਣ ਤੇ ਕੁਸੰਗੀਆਂ ਦੇ ਸੰਗ ਦੇ ਅਸਰ ਉਹਨਾਂ ਤੇ ਨਹੀਂ ਹੁੰਦੇ। ਕੁਸੰਗੀਆਂ ਦੇ ਸੰਗ ਦਾ ਅਸਰ ਉਹਨਾਂ ਗੁਰਮੁਖਾਂ ਤੇ ਨਹੀਂ ਹੁੰਦਾ, ਸਗੋਂ ਗੁਰਮੁਖ ਆਪਣਾ ਅਸਰ ਉਸ ਕੁਸੰਗ ਤੇ ਵੀ ਛੱਡ ਕੇ ਆਉਂਦੇ।
ਇਨਕੇ ਅਵਲ ਆਪਣਾ ਕਰੈ ਸ਼ੁਭ ਗੁਣ ਕਹਿ ਕੇ ਉਰਮੋਂ ਧਰੈ।
ਉਹਨਾਂ ਦੇ ਜਿਹੜੇ ਔਗਣ ਨੇ ਕੁਸੰਗੀ ਬੰਦਿਆਂ ਦੇ, ਭੈੜੇ ਬੰਦਿਆਂ ਦੇ, ਉਹਨਾਂ ਔਗਣਾਂ ਨੂੰ ਗੁਰਮੁਖ ਆਪਣੇ ਹਿਰਦੇ ਚ ਧਾਰਨ ਨਹੀਂ ਕਰਦੇ, ਸਗੋਂ ਉਥੇ ਉਹਨਾਂ ਕੁਸੰਗੀਆਂ ਨੂੰ ਵੀ ਗੁਣ ਦੱਸ ਕੇ ਆਉਂਦੇ ਨੇ, ਭਾਈ ਸਤ ਸੰਤੋਖ ਦਇਆ ਖਿਮਾ ਆਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਧਾਰਨ ਕਰੋ। ਜੇ ਉਹ ਕੁਸੰਗੀਆਂ ਦੇ ਸੰਗ ਚ ਵੀ ਚਲੇ ਜਾਣ ਤੇ ਕੁਸੰਗੀਆਂ ਦੇ ਸੰਗ ਵਿਚ ਵੀ ਜਾ ਕੇ ਭਲੇ ਗੁਣ ਉਹਨਾਂ ਨੂੰ ਧਾਰਨ ਕਰਵਾ ਕੇ ਆਉਂਦੇ ਹਨ।
ਸਿੱਖਣ ਸਭ ਤੀਰਥ ਨਿਵਾਇਓ ਜਥਾ ਜੋਗ ਸ਼੍ਰੀ ਗੁਰੂ ਬਤਾਇਓ।
ਸਤਿਗੁਰੂ ਜੀ ਦੇ ਬਚਨ ਸਿੱਖਾਂ ਨੇ ਸੁਣੇ, ਸੁਣ ਕੇ ਮਹਾਰਾਜ ਜੀ ਦੇ ਬਚਨ ਸਿੱਖਾਂ ਨੇ ਸੀਸ ਦਬਾਇਆ ਔਰ ਸਤਿਗੁਰੂ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਜੋ ਕੁਝ ਆਪ ਜੀ ਨੇ ਕਿਹਾ ਬਿਲਕੁਲ ਜਥਾ ਯੋਗ ਇਸੇ ਤਰ੍ਹਾਂ ਹੀ ਹੈ। ਗੁਰਮੁਖ ਜਿਹੜਾ ਉਹ ਕਦੇ ਕੁਸੰਗੀਆਂ ਦੇ ਸੰਗ ਚ ਆਪਣਾ ਸੁਭਾਅ ਨਹੀਂ ਛੱਡਦਾ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੇਹੋ ਬੱਗਾ ਤੱਪੈ ਘਣਾ ਕਾਲਿਆ ਕਾਲੇ ਵੰਨ। ਦਿਓ ਬੱਗਾ, ਦਿਓ ਦਾ ਮਤਲਬ ਹੁੰਦਾ ਦਿਨ, ਦਿਨ ਦਾ ਸੁਭਾਅ ਹੈ ਚਿੱਟੇ ਰੰਗ ਦਾ ਹੋਣਾ, ਪਰ ਚਿੱਟੇ ਰੰਗ ਦੇ ਇਸ ਦਿਨ ਦੇ ਵਿੱਚ ਜਿਹੜੀਆਂ ਕਾਲੀਆਂ ਵਸਤੂਆਂ ਨੇ ਕਾਲੀਆਂ ਹੀ ਰਹਿੰਦੀਆਂ ਨੇ, ਉਹ ਚਿੱਟੀਆਂ ਨਹੀਂ ਹੁੰਦੀਆਂ। ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ, ਜਿਹੜੀਆਂ ਰਾਤਾਂ ਨੇ ਉਹ ਕਾਲੀਆਂ ਨੇ ਤੇ ਕਾਲੀਆਂ ਰਾਤਾਂ ਦੇ ਵਿੱਚ ਜੇ ਕੋਈ ਚਿੱਟੀ ਚੀਜ਼ ਪਈ ਹੈ ਤੇ ਉਹ ਚਿੱਟੀ ਰਹਿੰਦੀ ਹੈ, ਉਹ ਕਾਲੀ ਨਹੀਂ ਹੁੰਦੀ ਕਾਲੀ ਰਾਤ ਦੇ ਸੰਗ ਨਾਲ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ, ਜੇ ਕਿਤੇ ਕਾਲੇ ਬੰਦਿਆਂ ਦੀ ਸੰਗ ਵਿੱਚ, ਭਾਵ ਕਾਲੇ ਦਾ ਮਤਲਬ ਜਿਨ੍ਹਾਂ ਦੇ ਅੰਦਰ ਕਾਲੇ ਪਾਪ ਨੇ, ਉਹਨਾਂ ਦੀ ਸੰਗਤ ਵਿੱਚ ਚਲੇ ਵੀ ਜਾਣ ਤੇ ਉਹਨਾਂ ਦੀ ਕੁਸੰਗ ਦਾ ਅਸਰ ਉਹਨਾਂ ਗੁਰਮੁਖਾਂ ਤੇ ਨਹੀਂ ਹੁੰਦਾ, ਗੁਰਮੁਖਾਂ ਦੇ ਉੱਤੇ ਕੁਸੰਗ ਦਾ ਅਸਰ ਨਹੀਂ ਹੁੰਦਾ, ਇਹ ਵਚਨ ਗੁਰੂ ਕੇ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲੋਂ ਸੁਣੇ ਹਨ।
ਸੁਣ ਸਿੱਖਨ ਸਭ ਸੀਸ ਨਿਵਾਇਓ ਜਥਾ ਜੋਗ ਸ਼੍ਰੀ ਗੁਰੂ ਬਤਾਇਓ।
ਸੁਣ ਕੇ ਸਾਰੇ ਸਿੱਖਾਂ ਨੇ ਸਤਿਗੁਰਾਂ ਨੂੰ ਸੀਸ ਦਿਵਾਇਆ ਕਿ ਸਤਿਗੁਰਾਂ ਨੇ ਜੋ ਕੁਝ ਦੱਸਿਆ ਜਥਾ ਯੋਗ ਬਿਲਕੁਲ ਸਹੀ ਦੱਸਿਆ ਹੈ।
ਇਸ ਪ੍ਰਕਾਰ ਨਿਤ ਹੋਤੀ ਉਚਾਰ ਸ਼੍ਰੀ ਅਰਜਨ ਸਿੱਖ ਕਰਤੀ ਉਧਾਰ।
ਖਾਲਸਾ ਜੀ, ਇਸੇ ਤਰ੍ਹਾਂ ਸਤਿਗੁਰੂ ਜੀ ਨਿਤਾ ਪ੍ਰਤੀ ਆਏ ਹੋਏ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ, ਉਚਾਰ ਕੇ ਭਗਤੀ ਦਾ ਉਪਦੇਸ਼ ਦਿੰਦੇ ਨੇ ਔਰ ਸੈਂਕੜੇ ਸਿੱਖਾਂ ਦਾ ਗੁਰੂ ਕੇ ਬੁਖਾਰ ਬਿੰਦ ਚੋਂ ਉਪਦੇਸ਼ ਸੁਣ ਕੇ ਉਧਾਰ ਹੋ ਰਿਹਾ ਹੈ।
ਫੈਲਿਓ ਸੁਜਸ ਵਿਦੇਸ਼ੀ ਅਸ਼ੇਸ਼ ਚੌਂ ਦਿਸ਼ਕੇ ਨਰ ਆਏ ਹਮੇਸ਼।
ਦੇਸਾਂ ਵਿਦੇਸ਼ਾਂ ਵਿਚ ਸਤਿਗੁਰਾਂ ਦਾ ਸੁਜਸ ਫੈਲਿਆ, ਸਤਿਗੁਰਾਂ ਦਾ ਸੁਜਸ ਪਸਰਿਆ, ਸਤਿਗੁਰੂ ਜੀ ਦੀ ਮਹਿਮਾ ਸੁਣ ਸੁਣ ਕੇ ਦੂਰੋਂ ਦਰੇਡਿਓ ਸਿੱਖ ਚੱਲ ਕੇ ਆਉਣ ਲੱਗੇ। ਜਿਹੜਾ ਵੀ ਗੁਰੂ ਕੀ ਮਹਿਮਾ ਸੁਣਦਾ, ਸਤਿਗੁਰਾਂ ਦੀ ਵਡਿਆਈ ਸੁਣਦਾ, ਗੁਰੂ ਕੀ ਮਹਿਮਾ ਸੁਣ ਕੇ ਸਤਿਗੁਰਾਂ ਦਾ ਸੁਜਸ ਸੁਣ ਕੇ ਦੂਰੋਂ ਦਰੇਡਿਓ ਲੋਕ ਚੱਲ ਕੇ ਆਉਂਦੇ ਹਨ।
ਇੱਕ ਦਿਨ ਬੈਠੇ ਸਭਾ ਵਿਸਾਲ ਬੜੇ ਬੜੇ ਸਿੱਖ ਭਗਤ ਰਸਾਲ।
ਸਤਿਗੁਰੂ ਜੀ ਦੀ ਬੜੀ ਵੱਡੀ ਵਿਸ਼ਾਲ ਸਭਾ ਲੱਗੀ ਹੋਈ ਹੈ, ਬੜੇ ਬੜੇ ਮਹਾਨ ਪੁਰਖ, ਮਹਾਨ ਭਗਤ ਸਿੱਖ ਉਹ ਸਤਿਗੁਰਾਂ ਦੀ ਸਭਾ ਵਿਚ ਬੈਠੇ ਨੇ ਜਿਹੜੇ ਭਗਤੀ ਦੇ ਰਸ ਚ ਜੁੜੇ ਹੋਏ ਨੇ।
ਚਲਿਓ ਜ਼ਿਕਰ ਸਿੱਖ ਬਹੁ ਕਿਸ ਦੇਸ਼ ਕਹਿ ਸਤ ਸੰਗਤ ਪਾਓ ਵਿਸ਼ੇਸ਼।
ਜ਼ਿਕਰ ਚੱਲ ਪਿਆ, ਕਹਿੰਦੇ ਜੀ ਸਿੱਖ ਕਿਹੜੇ ਦੇਸ਼ ਵਿਚ ਜ਼ਿਆਦਾ ਰਹਿੰਦੇ ਨੇ, ਕਿਸ ਪਾਸੇ ਕਿਸ ਇਲਾਕੇ ਚ ਜ਼ਿਆਦਾ ਸਿੱਖੀ ਹੈ। ਸਿੱਖ ਬੈਠੇ ਸੀ, ਵਿਚਾਰ ਚੱਲ ਪਈ, ਚਰਚਾ ਚੱਲ ਪਈ ਕਿ ਕਿਸ ਇਲਾਕੇ ਵਿਚ ਗੁਰੂ ਕੀ ਸਿੱਖੀ ਜ਼ਿਆਦਾ ਹੈ, ਜਿੱਥੇ ਸਤ ਸੰਗਤ ਹੁੰਦੀ ਹੈ, ਪਰਮੇਸ਼ਰ ਦੀ ਪ੍ਰੇਮਾ ਭਗਤੀ ਹੁੰਦੀ ਹੈ।
ਜਿਸ ਜਿਸ ਜੋ ਜੋ ਦੇਖਣ ਕੀਨਾ ਕੋਰੇ ਕਰੇ ਸੁਨਾਮਨ ਜਸ ਜਸ ਚੀਨਾ।
ਜਿਹੜੇ ਜਿਹੜੇ ਸਿੱਖ ਨੇ ਜਿਹੜਾ ਜਿਹੜਾ ਇਲਾਕਾ ਵੇਖਿਆ ਸੀ ਉਹਨਾਂ ਨੇ ਆਖਿਆ ਜੀ ਅਸੀਂ ਫਲਾਣੇ ਇਲਾਕੇ ਚ ਗਏ ਸੀ, ਉੱਥੇ ਬੜੀ ਸਿੱਖੀ ਸੀ, ਬੜੀ ਸੰਗਤ ਹੁੰਦੀ ਸੀ, ਉੱਥੇ ਕਥਾ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹਿੰਦੀਆਂ ਸਨ। ਜਿਹਨੇ ਦੂਜਾ ਇਲਾਕਾ ਵੇਖਿਆ ਉਹ ਕਹਿੰਦੇ ਜੀ ਜਿਹੜੇ ਇਲਾਕੇ ਚ ਮੈਂ ਗਿਆ ਸੀ ਉੱਥੇ ਵੀ ਬੜੀ ਸਿੱਖੀ ਆ, ਉੱਥੇ ਵੀ ਬੜਾ ਪ੍ਰਚਾਰ ਹੈ ਸਿੱਖੀ ਦਾ, ਬੜੇ ਗੁਰੂ ਕੇ ਪਿਆਰ ਵਾਲੇ ਸਿੱਖ ਉੱਥੇ ਵੀ ਰਹਿੰਦੇ ਨੇ। ਏਦਾਂ ਜਿਹੜੇ ਜਿਹੜੇ ਸਿੱਖ ਨੇ ਜੋ ਜੋ ਕੁਝ ਵੇਖਿਆ ਸੀ ਉਸੇ ਤਰ੍ਹਾਂ ਉਹਨਾਂ ਨੇ ਦੱਸਿਆ ਹੈ।
ਕਿਤਕ ਸਿੱਖ ਸ੍ਰੀ ਗੁਰ ਤੋਂ ਕਹਿ ਦੇਸ਼ ਗਿਰਨ ਕਸ਼ਮੀਰ ਜੋ ਆਈ।
ਸਿੱਖ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ ਕਸ਼ਮੀਰ ਦੇ ਇਲਾਕੇ ਚ ਵੀ ਅਸੀਂ ਗਏ ਸੀ ਤੇ ਕਸ਼ਮੀਰ ਦਾ ਜਿਹੜਾ ਇਲਾਕਾ ਹੈ ਪਹਾੜਾਂ ਦਾ ਇਲਾਕਾ ਹੈ ਕਸ਼ਮੀਰ, ਗਿਰਨ ਕਹਿੰਦੇ ਨੇ ਪਹਾੜ ਨੂੰ, ਪਹਾੜੀ ਇਲਾਕਾ ਹੈ ਕਸ਼ਮੀਰ ਦਾ। ਤੇ ਸਤਿਗੁਰੂ ਜੀ ਕਸ਼ਮੀਰ ਦੇ ਵਿੱਚ ਜੋ ਪਹਾੜੀ ਇਲਾਕਾ ਹੈ
ਤਰਕਤ ਪੰਡਿਤ ਤਾਂ ਮਹਾਨੀ ਪੰਨ ਦੇਤ ਨੇ ਸਤਿਗੁਰ ਬਾਨੀ।
ਮਹਾਰਾਜ ਜੀ ਕਸ਼ਮੀਰ ਵਿਚ ਬੜੇ ਕਸ਼ਮੀਰੀ ਪੰਡਿਤ ਰਹਿੰਦੇ ਨੇ ਕਿਉਂਕਿ ਕਸ਼ਮੀਰ ਚ ਉਸ ਸਮੇਂ ਬਹੁਤ ਸਾਰੇ ਕਸ਼ਮੀਰੀ ਪੰਡਿਤਾਂ ਦਾ ਨਿਵਾਸ। ਮਹਾਰਾਜ ਉੱਥੇ ਜਿਹੜੇ ਸਿੱਖ ਰਹਿੰਦੇ ਨੇ ਕਸ਼ਮੀਰ ਵਿਚ ਉਨ੍ਹਾਂ ਤੇ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਜਿਹੜੇ ਉਹ ਕਸ਼ਮੀਰੀ ਪੰਡਿਤ ਨੇ ਉਨ੍ਹਾਂ ਸਿੱਖਾਂ ਤੇ ਤਰਕ ਕਰਦੇ ਨੇ। ਜਦੋਂ ਸਿੱਖ ਬਾਣੀ ਪੜ੍ਹਦੇ ਨੇ ਗੁਰਬਾਣੀ ਪੜ੍ਹਦੇ ਨੇ ਤੇ ਉਹ ਤਰਕ ਕਰਦੇ ਨੇ ਸਿੱਖਾਂ ਦੇ ਉੱਤੇ, ਕਿੰਤੂ ਪਰੰਤੂ ਕਰਕੇ ਸਿੱਖਾਂ ਨੂੰ ਤੰਗ ਕਰਦੇ ਹਨ।
ਪੜ੍ਹਨ ਦੇਤ ਨੇ ਸਤਿਗੁਰ ਬਾਣੀ,
ਔਰ ਉਹ ਸਤਿਗੁਰਾਂ ਦੀ ਬਾਣੀ ਨਹੀਂ ਪੜ੍ਹਨ ਦਿੰਦੇ ਸਿੱਖਾਂ ਨੂੰ। ਮਹਾਰਾਜ ਇਹੋ ਜੇ ਭੈੜੀ ਬਿਰਤੀ ਵਾਲੇ ਨੇ ਉਹ ਪੰਡਿਤ ਕਸ਼ਮੀਰ ਦੇ।
ਸੰਸਕ੍ਰਿਤ ਸੁਰਬਾਨੀ ਜਾਨੋ ਮਨੁੱਖ ਗਿਰਾ ਪਾਖਾ ਇਹ ਮਾਨੋ।
ਸਿੱਖਾਂ ਨੂੰ ਬਾਣੀ ਨਹੀਂ ਪੜ੍ਹਨ ਦਿੰਦੇ ਤੇ ਕਹਿੰਦੇ ਨੇ ਕਿ ਜਿਹੜੀ ਸੰਸਕ੍ਰਿਤ ਹੈ ਦੇਵ ਬਾਣੀ, ਜਿਹੜੀ ਸੰਸਕ੍ਰਿਤ ਹੈ ਦੇਵ ਬਾਣੀ ਹੈ, ਦੇਵਤਿਆਂ ਦੀ ਬਾਣੀ, ਤੇ ਜਿਹੜੀ ਤੁਸੀਂ ਇਹ ਬਾਣੀ ਪੜ੍ਹਦੇ ਤੇ ਬੰਦਿਆਂ ਦੀ ਬਾਣੀ ਹੈ, ਮਨੁੱਖਾਂ ਦੀ ਬਾਣੀ, ਇਹ ਤਾਂ ਮਨੁੱਖ ਦੀ ਕਿਰਤ ਹੈ। ਜਿਹੜੀ ਸੰਸਕ੍ਰਿਤ, ਕਿਉਂਕਿ ਵਿਦਵਾਨਾਂ ਦਾ ਇਹਨਾਂ ਪੰਡਿਤਾਂ ਦਾ ਇਹ ਮੰਨਣਾ ਕਿ ਸੰਸਕ੍ਰਿਤ ਜਿਹੜੀ ਹੈ ਦੇਵ ਬਾਣੀ ਹੈ, ਇਹ ਦੇਵਤਿਆਂ ਦੀ ਬਾਣੀ, ਗੁਰਬਾਣੀ ਨੂੰ ਇਹ ਭਾਖਾ ਗ੍ਰੰਥ ਕਹਿੰਦੇ ਨੇ। ਜਿਹੜੀ ਭਾਖਾ ਦੀ ਬਾਣੀ ਹੈ ਉਹਨੂੰ ਇਹ ਕਹਿੰਦੇ ਨੇ ਜੀ ਇਹ ਬੰਦੇ ਦੀ ਬਾਣੀ ਉਚਾਰਨ ਕੀਤੀ ਹੋਈ ਹੈ। ਪਰ ਅਸਲੀ ਭੇਦ ਉਹ ਇਹ ਨਹੀਂ ਸੀ ਜਾਣਦੇ ਕਿ ਜਿਹੜੀ ਗੁਰੂ ਕੀ ਬਾਣੀ ਹੈ ਭਾਈ ਇਹ ਧੁਰ ਦਰਗਾਹ ਤੋਂ ਆਈ ਹੋਈ, ਸੱਚਖੰਡ ਤੋਂ ਆਈ ਹੋਈ ਤੁਰਕੀ ਬਾਣੀ ਹੈ, ਕਿਸੇ ਬੰਦੇ ਦੀ ਵਿਅਕਤੀ ਦੀ ਕਿਰਤ ਨਹੀਂ, ਇਹ ਨਿਰੰਕਾਰ ਦੀ ਪਰਮੇਸ਼ਰ ਦੀ ਕਿਰਤ ਹੈ। ਪਰ ਉਹਨਾਂ ਪੰਡਿਤਾਂ ਨੂੰ ਇਸ ਗੱਲ ਦਾ ਪਤਾ ਨਹੀਂ, ਸਿੱਖਾਂ ਤੇ ਤਰਕ ਕਰਦੇ ਸੀ, ਕਹਿੰਦੇ ਜਿਹੜੀ ਸੰਸਕ੍ਰਿਤ ਹੈ ਇਹ ਦੇਵ ਬਾਣੀ ਹੈ ਔਰ ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ ਇਹ ਭਾਖਾ ਦੀ ਬਾਣੀ ਹੈ, ਬੰਦਿਆਂ ਦੀ ਬਣਾਈ ਹੋਈ ਹੈ।
ਕਿਉਂ ਤੁਮ ਪਠੋ ਕਾ ਫਲ ਲਾਗੇ ਨਿਤ ਨਿਮਿਤ ਕੇ ਕਰਮਨ ਤਿਆਗੇ।
ਤੁਸੀਂ ਇਹ ਗੁਰਬਾਣੀ ਕਿਉਂ ਪੜ੍ਹਦੇ ਹੋ? ਜਿਹੜੇ ਉਹ ਕਸ਼ਮੀਰੀ ਪੰਡਿਤ ਸੀ ਇੱਦਾਂ ਸਿੱਖਾਂ ਤੇ ਕਿੰਤੂ ਕਰਦੇ ਸੀ, ਉਹ ਸਿੱਖ ਗੁਰੂ ਅਰਜਨ ਸਾਹਿਬ ਨੂੰ ਦੱਸ ਰਹੇ ਨੇ ਜਿਨ੍ਹਾਂ ਨੇ ਉੱਥੇ ਵੇਖਿਆ। ਮਹਾਰਾਜ ਉਹ ਕਸ਼ਮੀਰੀ ਪੰਡਿਤ ਸਿੱਖਾਂ ਨੂੰ ਕਹਿੰਦੇ ਤੁਸੀਂ ਕਿਉਂ ਪੜ੍ਹਦੇ ਹੋ ਗੁਰਬਾਣੀ, ਸੰਸਕ੍ਰਿਤ ਨੂੰ ਛੱਡ ਕੇ ਤੁਸੀਂ ਇਹ ਗੁਰਬਾਣੀ ਪੜ੍ਹਦੇ ਹੋ? ਜਿਹੜੇ ਨਿਤ ਕਰਮ ਨੇ ਜਾਂ ਨਿਮਿਤ ਕਰਮ ਨੇ ਉਹਨਾਂ ਨਿਤ ਤੇ ਨਿਮਿਤ ਕਰਮਾਂ ਦਾ ਤੁਸੀਂ ਤਿਆਗ ਕੀਤਾ ਹੋਇਆ।
ਇਤਿਆਦਿਕ ਸਭੋਂ ਸੁਣਾਵੈ ਗੁਰਮਤਿ ਸਿੱਖੀ ਤੇ ਸੋ ਹਟਾਵੈ।
ਮਹਾਰਾਜ ਇਤਿਆਦਿਕ ਬੜੇ ਬੋਲ 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 ਕੇ ਉਹ ਗੁਰਸਿੱਖਾਂ ਨੂੰ ਗੁਰਮਤ ਤੋਂ ਹਟਾਉਂਦੇ ਨੇ, ਉਹ ਗੁਰਸਿੱਖੀ ਦੇ ਪ੍ਰਚਾਰ ਵਿਚ ਸਗੋਂ ਘਾਟਾ ਪਾ ਰਹੇ ਨੇ। ਜਦੋਂ ਸ਼ੰਕਾ ਕਰਦੇ ਨੇ, ਕਈਆਂ ਦੀ ਸ਼ਰਧਾ ਹਾਲੇ ਕੱਚੀ ਹੁੰਦੀ ਹੈ, ਉਹਨਾਂ ਦੀਆਂ ਗੱਲਾਂ ਸੁਣ ਕੇ ਕਈ ਭਰਮ ਵੀ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਗੁਰਸਿੱਖੀ ਦਾ ਜਿਹੜਾ ਇਸ ਪ੍ਰਕਾਰ ਨਾਲ ਤਿਆਗ ਕਰਵਾ ਰਹੇ ਨੇ, ਉਹ ਬ੍ਰਾਹਮਣ ਜਿਹੜੇ ਨੇ ਪੰਡਿਤ ਨੇ ਕਸ਼ਮੀਰੀ, ਸਿੱਖਾਂ ਦੇ ਮਨਾਂ ਵਿਚ ਸ਼ੰਕੇ ਪੈਦਾ ਕਰਕੇ ਉਹਨਾਂ ਨੂੰ ਗੁਰੂ ਦੀ ਮੱਤ ਤੇ ਸਿੱਖੀ ਤੋਂ ਹਟਾ ਰਹੇ ਨੇ।
ਸ੍ਰੀ ਅਰਜਨ ਸੁਨ ਸਭਾ ਮਜਾਰਾ ਮਾਧੋ ਸੋਢੀ ਨਿਕਟ ਹਕਾਰਾ।
ਸਤਿਗੁਰਾਂ ਨੇ ਬਚਨ ਸੁਣਿਆ ਕਿ ਕਸ਼ਮੀਰ ਚ ਇਸ ਤਰ੍ਹਾਂ ਹੋ ਰਿਹਾ, ਤੋ ਮਹਾਰਾਜ ਜੀ ਦਾ ਇੱਕ ਸਿੱਖ ਸੀ, ਇਹਦਾ ਨਾਂ ਸੀ ਭਾਈ ਮਾਧੋ, ਇਹ ਜਾਤੀ ਕਰਕੇ ਸੋਢੀ ਸੀ। ਭਾਈ ਮਾਧੋ ਸੋਢੀ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਸ੍ਰੀ ਮੁਖ ਤੇ ਫੁਰਮਾਨ ਕੀਨਾ ਗੁਰਮਤ ਮੈਂ ਤੂੰ ਐ ਪ੍ਰਵੀਨਾ।
ਭਾਈ ਮਾਧੋ ਬੜੀ ਭਗਤੀ ਭਾਵਨਾ ਵਾਲਾ ਸਿੱਖ ਸੀ। ਰਹਿਰਾਜ ਸਾਹਿਬ ਦੇ ਪਾਵਨ ਸ਼ਬਦ ਚ ਭਾਈ ਇਸੇ ਮਾਧੋ ਨੂੰ ਮਹਾਰਾਜ ਜੀ ਨੇ ਸੰਬੋਧਨ ਕਰਕੇ ਕਿਹਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਭਾਈ ਮਾਧੋ ਉਹ ਸੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਭਾਈ ਮਾਧੋ ਤੂੰ ਗੁਰਸਿੱਖੀ ਵਿੱਚ ਬੜਾ ਪ੍ਰਵੀਨ ਹੈ, ਤੂੰ ਗੁਰਮਤ ਦਾ ਧਾਰਨੀ ਹੈ, ਤੈਨੂੰ ਪਤਾ ਕਿ ਗੁਰਮਤ ਕੀ ਹੈ, ਗੁਰਸਿੱਖੀ ਕੀ ਹੈ।
ਅਬ ਹਮ ਤੋ ਇਹ ਬਚਨ ਕੇ ਮਾਈ ਭਾਈ ਸ਼ਕਤ ਮਿਟੈ ਕਬ ਨਾਈ।
ਭਾਈ ਮਾਧੋ ਅਸੀਂ ਤੇਰੇ ਬਚਨਾਂ ਦੇ ਵਿੱਚ ਅੱਜ ਤੋਂ ਬਾਅਦ ਆਪਣੀ ਸ਼ਕਤੀ ਪਾਉਂਦੇ ਹਾਂ। ਜਿਹੜਾ ਬਚਨ ਤੂੰ ਆਪਣੀ ਰਸਨਾ ਤੋਂ ਕਰੇਗਾ, ਤੇਰੇ ਬਚਨ ਨੂੰ ਕੋਈ ਵੀ ਹਟਾ ਨਹੀਂ ਸਕੇਗਾ। ਤੇਰੇ ਬਚਨਾਂ ਵਿੱਚ ਸਾਡੀ ਸ਼ਕਤੀ ਹੈ, ਤੇਰੇ ਬਚਨਾਂ ਵਿੱਚ ਸਾਡੀ ਸੱਤਾ ਹੈ, ਤੇਰੇ ਬਚਨਾਂ 'ਚ ਅਸੀਂ ਖੁਦ ਵਰਤਾਂਗੇ। ਜੋ ਬਚਨ ਤੁਸੀਂ ਆਪਣੀ ਰਸਨਾ ਤੋਂ ਕਰੋਗੇ, ਉਹਨਾਂ ਬਚਨਾਂ ਨੂੰ ਕੋਈ ਹਟਾਉਣ ਦੀ ਤਾਕਤ ਨਹੀਂ ਰੱਖੇਗਾ।
ਪਰਬਤ ਵਿਖੇ ਦੇਸ਼ ਕਸ਼ਮੀਰ ਸਿੱਖੀ ਜਾਏ ਦਿਰੜਾਵੋ ਤੀਰ।
ਪਰਬਤ ਦੇ ਇਲਾਕੇ ਵਿੱਚ, ਪਹਾੜਾਂ ਦੇ ਇਲਾਕੇ ਵਿੱਚ, ਕਸ਼ਮੀਰ ਦਾ ਇਲਾਕਾ ਹੈ, ਉੱਥੇ ਤੁਸੀਂ ਜਾਓ ਤੇ ਉੱਥੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ, ਕਿਉਂਕਿ ਉੱਥੋਂ ਦੇ ਕਸ਼ਮੀਰੀ ਪੰਡਿਤ ਸਿੱਖਾਂ ਨੂੰ ਸਿੱਖੀ ਤੋਂ ਤੋੜ ਰਹੇ ਨੇ, ਸਿੱਖਾਂ ਦੇ ਅੰਦਰ ਵਹਿਮ ਭਰਮ ਪੈਦਾ ਕਰ ਰਹੇ ਨੇ, ਉਹਨਾਂ ਅੰਦਰ ਤਰਕਾਂ ਕੁਤਰਕਾਂ ਪੈਦਾ ਕਰ ਰਹੇ ਨੇ। ਭਾਈ ਮਾਧੋ ਜੀ, ਅਸੀਂ ਤੁਹਾਡੇ ਬਚਨਾਂ 'ਚ ਸੱਤਿਆ ਦਿੰਦੇ ਹਾਂ, ਤੁਸੀਂ ਕਸ਼ਮੀਰ ਜਾਓ ਔਰ ਉੱਥੇ ਜਾ ਕੇ ਸਿੱਖੀ ਦ੍ਰਿੜ ਕਰਾਓ, ਗੁਰਸਿੱਖਾਂ ਦੇ ਅੰਦਰ ਗੁਰਸਿੱਖੀ ਦੀ ਮਰਿਆਦਾ ਦ੍ਰਿੜ ਕਰਵਾਓ।
ਗੁਰਮਤ ਕੋ ਕੀਜੈ ਵਿਸਤਾਰ ਸਿਮਰੈ ਸਤ ਨਾਮ ਸੁਖ ਸਾਰ।
ਜਾ ਕੇ ਗੁਰਮਤ ਦਾ ਵਿਸਥਾਰ ਕਰੋ, ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਕਰੋ, ਤਾਂ ਜੋ ਉਥੋਂ ਦੇ ਲੋਕਾਂ ਨੂੰ ਤੁਸੀਂ ਪਰਮੇਸ਼ਰ ਦੇ ਨਾਮ ਦੇ ਸਿਮਰਨ ਵਿੱਚ ਲਾਓ। ਉਹਨਾਂ ਨੂੰ ਕਹੋ ਜਾ ਕੇ ਕਿ ਭਾਈ ਨਾਮ ਸਿਮਰੋ, ਕਿਉਂਕਿ ਨਾਮ ਦੇ ਸਿਮਰਨ ਵਿੱਚੋਂ ਹੀ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣੇ ਨੇ। ਜਿੰਨੇ ਸੁੱਖ ਨੇ ਉਹ ਪਰਮੇਸ਼ਰ ਦੇ ਨਾਮ 'ਚੋਂ ਤੁਹਾਨੂੰ ਪ੍ਰਾਪਤ ਹੋਣੇ ਨੇ। ਇਹ ਮਰਿਆਦਾ, ਇਹ ਰੀਤ ਜਾ ਕੇ ਉਥੋਂ ਦੇ ਸਿੱਖਾਂ 'ਚ ਦ੍ਰਿੜ ਕਰਾਓ।
ਸੁਣ ਮਾਧੋ ਪੁਨ ਬਾਕ ਬਖਾਨੇ ਤਹਾਂ ਭਗਤ ਤੋ ਬਿਪਰ ਨਾ ਜਾਣੇ।
ਭਾਈ ਮਾਧੋ ਜੀ ਕਹਿਣ ਲੱਗੇ, ਸਤਿਗੁਰੂ ਜੀ, ਜਿਹੜੇ ਉੱਥੇ ਦੇ ਬ੍ਰਾਹਮਣ ਲੋਕ ਨੇ, ਕਸ਼ਮੀਰ ਦੇ ਰਹਿਣ ਵਾਲੇ, ਮਹਾਰਾਜ ਉਹ ਭਗਤੀ ਨਹੀਂ ਜਾਣਦੇ, ਉਹਨਾਂ ਨੂੰ ਭਗਤੀ ਦਾ ਨਹੀਂ ਪਤਾ ਕਿ ਪਰਮੇਸ਼ਰ ਦੀ ਭਗਤੀ ਕੀ ਹੈ, ਉਹ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਹਨ।
ਕਰਮ ਕਾਂਡ ਮੈਂ ਸੋ ਲਪਟਾਏ ਮੈਂ ਉਪਾਸ਼ਨਾ ਮਨ ਮੈਂ ਲਿਆਏ।
ਮਹਾਰਾਜ ਉਹ ਕਰਮ ਕਾਂਡ ਦੇ ਵਿੱਚ ਲਪਟੇ ਹੋਏ ਨੇ, ਕਰਮ ਕਾਂਡਾਂ ਨੂੰ ਅਹਿਮੀਅਤ ਦਿੰਦੇ ਨੇ, ਭਗਤੀ ਉਹਨਾਂ ਨੇ ਛੱਡੀ ਹੋਈ ਹੈ, ਔਰ ਉਹ ਕਰਮ ਕਾਂਡ ਹੀ ਕਮਾਉਂਦੇ ਨੇ, ਉਪਾਸ਼ਨਾ ਵਾਲੇ ਪਾਸੇ ਆਪਣਾ ਮਨ ਲੈ ਕੇ ਨਹੀਂ ਆਉਂਦੇ।
ਕਹੋ ਗੁਰੂ ਸੋ ਭਗਤੀ ਜਾਣੈ ਨਹੀਂ ਕਮਾਵਤ ਜਿਮ ਅਨ ਜਾਣੈ।
ਮਹਾਰਾਜ ਜੀ ਕਹਿੰਦੇ, ਭਾਈ ਮਾਧੋ ਜੀ ਜਾਓ, ਜਦੋਂ ਤੁਸੀਂ ਉੱਥੇ ਜਾਓਗੇ, ਜਿਹੜੇ ਪਰਮੇਸ਼ਰ ਦੀ ਭਗਤੀ ਨਹੀਂ ਨਾ ਜਾਣਦੇ, ਉਹ ਵੀ ਜਾਣਨ ਲੱਗ ਪੈਣਗੇ ਕਿ ਪਰਮੇਸ਼ਰ ਦੀ ਭਗਤੀ ਕੀ ਹੈ।
ਪਹੁੰਚੈ ਜਬ ਤੁਵ ਦਰਸ਼ਨ ਪੈ ਹਿਰਦੇ ਉਪਾਸ਼ਨ ਕੋ ਉਪਜੈ।
ਤੁਸੀਂ ਉੱਥੇ ਜਾ ਕੇ ਪਹੁੰਚੋਗੇ, ਤੁਹਾਡੇ ਦਰਸ਼ਨ ਕਰਨਗੇ ਉੱਥੋਂ ਦੇ ਲੋਕ, ਉੱਥੋਂ ਦੇ ਕਸ਼ਮੀਰੀ ਪੰਡਿਤ ਤੁਹਾਡੇ ਦਰਸ਼ਨ ਕਰਨਗੇ, ਤੇ ਉਹਨਾਂ ਅੰਦਰ ਪਰਮੇਸ਼ਰ ਦੀ ਉਪਾਸ਼ਨਾ ਪੈਦਾ ਹੋ ਜਾਏਗੀ, ਉਹਨਾਂ ਅੰਦਰ ਪਰਮੇਸ਼ਰ ਦੀ ਭਗਤੀ, ਤੁਹਾਡੇ ਦਰਸ਼ਨ ਕਰਕੇ ਹੀ ਉਹਨਾਂ ਅੰਦਰ ਪ੍ਰਭੂ ਭਗਤੀ ਪੈਦਾ ਹੋਵੇਗੀ।
ਸੰਸਕ੍ਰਿਤ ਜਿਮ ਬਿਪਰਨ ਪਿਆਰੀ ਪਠੈ ਸੁਨੈ ਮਾਨੈ ਉਰ ਧਾਰੇ।
ਜਿਵੇਂ ਬ੍ਰਾਹਮਣ ਲੋਕਾਂ ਨੂੰ ਸੰਸਕ੍ਰਿਤ ਬੜੀ ਪਿਆਰੀ ਲੱਗਦੀ ਹੈ ਨਾ, ਉਹ ਕਹਿੰਦੇ ਜੀ ਸੰਸਕ੍ਰਿਤ ਦੇਵ ਬਾਣੀ ਹੈ, ਇਹ ਦੇਵਤਿਆਂ ਦੀ ਬਾਣੀ ਹੈ, ਤੇ ਉਹ ਸੰਸਕ੍ਰਿਤ ਨੂੰ ਹੀ ਬੜੇ ਪਿਆਰ ਨਾਲ ਪੜ੍ਹਦੇ ਨੇ, ਸੁਣਦੇ ਨੇ।
ਤਿਮ ਸਿੱਖਣ ਕੋ ਸਤ ਗੁਰ ਬਾਨੀ ਸੁਨਤ ਸ਼ਰੋਨ ਜੇ ਮਤ ਹਰ ਖਾਨੇ।
ਬ੍ਰਾਹਮਣਾਂ ਨੂੰ ਸੰਸਕ੍ਰਿਤ ਬੜੀ ਪਿਆਰੀ ਲੱਗਦੀ ਹੈ, ਉਹ ਸੰਸਕ੍ਰਿਤ ਨੂੰ ਪੜ੍ਹਦੇ ਸੁਣਦੇ ਨੇ। ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਗੁਰੂ ਕੀ ਬਾਣੀ ਬੜੀ ਪਿਆਰੀ ਹੈ, ਉਹ ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਹੀ ਸੁਣਦੇ ਨੇ, ਗੁਰਬਾਣੀ ਦੇ ਨਾਲ ਹੀ ਉਹਨਾਂ ਦੀ ਸੁਰਤ ਜੁੜੀ ਹੋਈ ਹੈ, ਉਹਨਾਂ ਦਾ ਅਵਸਥਾ ਭਾਵ ਹੀ ਇਹੋ ਜਿਹਾ ਕਿ ਮੈਂ ਗੁਰਬਾਣੀ ਆਧਾਰ ਹੈ गुरबाणी लाग रहा हूं। गुरबाणी तो बिना रह ही नहीं सकते।
ले गुर आए सो है कर तैयारी, गमने गुरमत देन पहाड़े।
भाई साधु जी ने गुरु की आज्ञा लई, सतगुरां दी आज्ञा नु सीस ते प्रवान करके भाई माधो जी पहाड़ियां दे उना इलाकियां दे रहण वाले लोकां नु जेड़े कश्मीर दे इलाके च रहण वाले सन, पहाड़ा च रहण वाले सन, उना नु गुरमत दी रीत दृढ़ कराउण वास्ते भाई माधो जी गुरु आज्ञा लैके चले ने।
गुर शब्दन की पोथी लीन, अर्थ करन मैं सुमत परवीन।
भाई माधो ने गुरबाणी दे जेड़े शब्द सी, गुरबाणी दे शब्दां दी पोथी लै लई जिहदे च बहुत सारे शब्द सतगुरां दी बाणी दे लिखे होए सी, क्योंकि भाई माधो जी गुरबाणी दी कथा बड़ी सोहणी करदे सन, ते जदों कथा करदे सी सुणन वालियां ते भी असर हुंदा सी, जीवन कमाया होया सी। तो भाई माधो जी ने गुरबाणी दी पोथी लै लई, गुरबाणी दी पोथी लै के जो शब्दां दी अर्थ करन वास्ते पोथी नाल लै लई।
पुर मैं करियो जाए किस डेरा, उपदेशन लागियो जिस बेरा।
कश्मीर दे इलाके च भाई माधो जी पहुंचे, उथे एक नगर विच जाके भाई माधो ने डेरा कीता, ते जाके गुरसिखी दे प्रचार दी मुहिम प्रारंभ कर दित्ती, उपदेश देना शुरू कर दिता, गुरबाणी दा उपदेश। ए नहीं वेख्या कि पहला बंदा इकट्ठ करिए, असी वड्डा इकट्ठ होवेगा फिर उपदेश देंगे। जे दस भी बंदे आए ने तां वी गुरु की बाणी की कथा शुरू कर दिती कि अज भी आए ने, ए सुन के जाणगे होर कल नू वीआं नू लै के आउणगे। इहो जी भावना नाल भाई माधो जी ने गुरसिखी दे प्रचार की मुहिम आरंभ कीती और गुरु उपदेश संगत नू सुनाउणा शुरू कीता है।
मिल पंडित माधो ठेग आए, पाखा की न कथा हम पाए।
पंडित सी उत्थों दे जेड़े तर्क करन वाले कश्मीरी ब्राह्मण, वो इकट्ठे होके आ गए भाई माधो कोल। भाई माधो कोल आके कहण लगे, जी जेड़ी तुसी ये गुरबाणी दी कथा करदे हो ये नहीं सानू चंगी लगदी, ये तां पाखा दी जेड़ी तुसी कथा करदे हो, देश पाखा बोली दी कथा करदे हो, ये तां किसे बंदे दी किरत है, इंसान दी किरत बाणी है, एदी तुसी जड़ी कथा करदे हो ए कथा सानू चंगी नहीं लगदी।
सुर बाणी तज किम ए धारे,
असी जड़ी देवतियां दी बाणी है संस्कृत, ओनू छड़ के ए बाणी किवें धारण करिए जड़ी तुसी उचारदे हो। असी तां देव बाणी, क्योंकि एक देवतियां दी बाणी, एक किसे सधारण जे बंदे दी बाणी, किन्ना फर्क है। कश्मीरी पंडितां दे मन दे विच ए वहम पिया होया सी कि असी देवत्यां दी बाणी पढ़दे हां, देवत्यां दी बाणी छड़ के असी ये बाणी किवें पढ़ सकदे हां।
मैं आवत इमरदा हमारे,
ए गल नहीं साडे मन नू चंगी लगदी, आ गल साडे मन नू नहीं पौंदी कि असी देव बाणी छड़ के ए बाणी पढ़िए।
सुन माधो तब जुगत बखानी, जिस नर लागी खुदा महानी।
सुन के भाई माधो जी बोले ते जुगती दसी उन्हें कश्मीरी पंडितां नू समझाउण वास्ते। कहण लगे, भाई पंडित जनों तुसी विद्वान लोक हो, सुनो, जिस बंदे नू भुख लगी होवे ना, ते भुख भी बड़ी डाढ़ी लगी होवे, इंसान नू बड़ी डाढ़ी भुख, जिस नर लागी खुदा महानी, जिस बंदे नू बड़ी डाढ़ी ज्यादा भुख लगी होवे,
सो जे प्रतीखै कंचन बासन।
हुण ओ बंदा उड़ीक करन लगे कि मैं तां सोने दे भांडे च पा के रोटी खानी, ते सोने दा बर्तन आएगा तां मैं उहदे च पा के प्रशादा रोटी छकणी है।
करै जतन ते पूजै आसना,
ओ यतन करी जावे कि सोने दा भांडा आवे तां उहदे च मैं रोटी प्रशादा पावां ते खावां। कहिंदे ना भांडा सोने दा आवे ते ना उहनूं रोटी खाण नूं नसीब होवे।
प्राण हान तब लोहे जात,
ओहदे नूं सोने दे बर्तन नूं उड़ीकदिआं भुख नाल उहदे निकल जाण प्राण। सोने दे भांडे दी उड़ीक करदिआं सोने दा भांडा आवे ना, रोटी उहनूं खाण नूं मिले ना, ਤੇ ਉਡੀਕ ਕਰਦਿਆਂ ਕਰਦਿਆਂ ਉਹਦੇ ਪ੍ਰਾਣ ਨਿਕਲ ਜਾਣ।
ਬਿਨ ਤਿਸ ਮਿਲੇ ਨਾ ਭੋਜਨ ਖਾਤ,
ਕਹਿੰਦੇ ਫੇਰ ਉਹਨੂੰ ਭੋਜਨ ਵੀ ਖਾਣ ਨੂੰ ਨਾ ਪ੍ਰਾਪਤ ਹੋਵੇ ਤੇ ਭੋਜਨ ਤੋਂ ਬਿਨਾਂ ਉਹਦੇ ਪ੍ਰਾਣ ਖਤਮ ਹੋ ਜਾਣ, ਉਹਦੇ ਪ੍ਰਾਣਾਂ ਦਾ ਅੰਤ ਹੋ ਜਾਵੇ।
ਦੂਸਰ ਸ਼ੁੱਧ ਚ ਆਹਾਰ ਨਿਹਾਰਾ, ਜਿਸ ਕਿਸ ਬਾਤਨ ਸੁਚ ਮੈਂ ਧਾਰਾ।
ਉਹ ਸੀ ਜਿਹੜੇ ਸੋਨੇ ਦੇ ਭਾਂਡੇ ਉਡੀਕਦੇ ਰਹੇ, ਉਹ ਮਰ ਗਏ, ਉਹਨਾਂ ਨੂੰ ਰੋਟੀ ਖਾਣ ਨੂੰ ਨੀ ਮਿਲੀ, ਉਹਨਾਂ ਦੀ ਮੌਤ ਹੋ ਗਈ ਰੋਟੀ ਤੋਂ ਬਿਨਾਂ। ਤੇ ਦੂਜੇ ਸੀ ਜਿਨ੍ਹਾਂ ਨੂੰ ਭੁੱਖ ਲੱਗੀ, ਉਹਨਾਂ ਨੇ ਵੇਖਿਆ ਉਹਨਾਂ ਨੂੰ ਜਿਹੜਾ ਕੋਈ ਭਾਂਡਾ ਦਿਸਿਆ, ਚਾਹੇ ਮਿੱਟੀ ਦਾ ਸੀ, ਲੋਹੇ ਦਾ ਸੀ, ਕਿਸੇ ਵੀ ਪ੍ਰਕਾਰ ਦਾ ਬਰਤਨ, ਪਰ ਹੋਵੇ ਸੁੱਚਾ। ਉਹਨੇ ਜਦੋਂ ਕਿਸੇ ਪ੍ਰਕਾਰ ਦਾ ਕੋਈ ਸੁੱਚਾ ਬਰਤਨ ਕਿਸੇ ਵੀ ਧਾਤ ਦਾ, ਕਿਸੇ ਵੀ ਚੀਜ਼ ਦਾ ਬਣਿਆ ਹੋਇਆ ਵੇਖਿਆ, ਉਹਦੇ ਚ ਪ੍ਰਸ਼ਾਦਾ ਪਾ ਕੇ ਛਕ ਲਿਆ।
ਅਚੈ ਆਨੰਦ ਹੋਏ ਕਰ ਜੀਵਤ, ਸਰਬ ਪਾਂਤ ਕੋ ਸਮਰਤ ਥੀਵਤ।
ਭੋਜਨ ਨੂੰ ਖਾ ਕੇ ਆਨੰਦਿਤ ਹੋ ਜਾਂਦਾ ਤੇ ਉਹਦਾ ਜੀਵਨ ਬਣਿਆ ਰਹਿੰਦਾ, ਉਹ ਉਡੀਕ ਨਹੀਂ ਕਰਦਾ ਸੋਨੇ ਦੇ ਭਾਂਡੇ ਦੀ। ਉਹਨੂੰ ਜਿਹੜਾ ਕੋਈ ਭਾਂਡਾ ਮਿਲਿਆ ਉਸੇ ਭਾਂਡੇ ਵਿਚ ਪਾ ਕੇ ਉਹਨੇ ਪ੍ਰਸ਼ਾਦਾ ਪਾਣੀ ਜਿਹੜਾ ਸੀ ਉਹ ਬੜੇ ਆਨੰਦ ਨਾਲ ਛਕ ਲਿਆ, ਤੇ ਛਕਣ ਤੋਂ ਬਾਅਦ ਉਹਦਾ ਹਿਰਦਾ ਆਨੰਦਿਤ ਹੋ ਗਿਆ, ਉਹਨੂੰ ਸਰਵ ਪ੍ਰਕਾਰ ਕਰਕੇ ਜੀਵਨ ਦੀ ਪ੍ਰਾਪਤੀ ਹੋ ਗਈ।
ਮਹਾ ਜਤਨ ਤੇ ਲੈ ਸੁਰ ਬਾਨੀ, ਹੁਣ ਹੰਕਾਰ ਹੋ ਤੁਰ ਆਨੀ।
ਮਹਾਰਾਜ ਜੀ ਕਹਿੰਦੇ ਜਿਹੜੀ ਤੁਹਾਡੀ ਇਹ ਸੰਸਕ੍ਰਿਤ, ਇਹ ਤਾਂ ਉਹ ਗੱਲ ਹੋਈ ਕਿ ਸੋਨੇ ਦਾ ਭਾਂਡਾ ਉਡੀਕਦੇ ਰਹੇ, ਜਦੋਂ ਆਏਗਾ ਇਹਦੇ ਵਿਚ ਗਿਆਨ ਪਾ ਕੇ ਫਿਰ ਖਾਵਾਂਗੇ। ਉਹਨੇ ਨੂੰ ਪ੍ਰਾਣ ਖਤਮ ਹੋ ਜਾਂਦੇ ਨੇ, ਨਾ ਸੰਸਕ੍ਰਿਤ ਪੜ੍ਹਨੀ ਆਵੇ ਤੇ ਨਾ ਗਿਆਨ ਦੀ ਪ੍ਰਾਪਤੀ ਹੋਵੇ, ਗਿਆਨ ਤੋਂ ਬਿਨਾਂ ਹੀ ਸਾਰਾ ਜਨਮ ਗਵਾ ਲਿਆ। ਮਹਾਰਾਜ ਕਹਿੰਦੇ ਜਿਹੜੀ ਇਹ ਤੁਹਾਡੀ ਸੁਰ ਬਾਣੀ ਹੈ ਨਾ, ਸੰਸਕ੍ਰਿਤ ਦੇਵ ਬਾਣੀ, ਇਹਨੂੰ ਪੜ੍ਹਨਾ ਬੜਾ ਔਖਾ ਹੈ, ਇਹਨੂੰ ਪੜ੍ਹਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਤੇ ਫਿਰ ਜੇ ਇਹਨੂੰ ਕੋਈ ਪੜ੍ਹ ਲੈਂਦਾ ਹੈ ਤੇ ਪੜ੍ਹ ਕੇ ਉਹਦੇ ਮਨ ਚ ਹੰਕਾਰ ਹੋ ਜਾਂਦਾ ਕਿ ਮੈਂ ਸੰਸਕ੍ਰਿਤ ਪੜ੍ਹਿਆ ਹੋਇਆ। ਸੰਸਕ੍ਰਿਤ ਪੜ੍ਹੇ ਹੋਏ ਜਿਹੜੇ ਵਿਦਵਾਨ ਆਮ ਕਰਕੇ ਮਿਲਦੇ ਨੇ ਉਹਨਾਂ ਚ ਹੰਕਾਰ ਹੀ ਹੁੰਦਾ, ਅਧਿਕਾਂ ਵਿਚ, ਸਾਰਿਆਂ ਵਿਚ ਤਾਂ ਨਹੀਂ, ਪਰ ਬਹੁਤੇ ਜਿਹੜੇ ਮਿਲਦੇ ਨੇ ਉਹਨਾਂ ਚ ਹੰਕਾਰ ਹੀ ਹੁੰਦਾ ਕਿ ਮੈਂ ਸੰਸਕ੍ਰਿਤ ਪੜ੍ਹਿਆ ਹੋਇਆ। ਕਿਸੇ ਨੇ ਫਾਰਸੀ ਅਰਬੀ ਪੜ੍ਹੀ ਹੋਵੇ ਉਹਨਾਂ ਨੂੰ ਆਪਣੀ ਫਾਰਸੀ ਅਰਬੀ ਪੜ੍ਹੀ ਦਾ ਬੜਾ ਮਾਣ ਹੁੰਦਾ ਕਿ ਮੈਂ ਇਹ ਵਿਦਿਆ ਪੜ੍ਹੀ ਹੋਈ। ਮਹਾਰਾਜ ਭਾਈ ਮਾਧੋ ਜੀ ਕਹਿੰਦੇ ਜਿਨ੍ਹਾਂ ਨੂੰ ਸੰਸਕ੍ਰਿਤ ਪੜ੍ਹ ਲਈ ਜਿਨ੍ਹਾਂ ਨੇ, ਉਹ ਪੜ੍ਹ ਕੇ ਫਿਰ ਆਪਣੇ ਹਿਰਦੇ ਚ ਹੰਕਾਰ ਧਾਰਨ ਕਰ ਲੈਂਦੇ ਹਨ।
ਸੋਈ ਭਗਤ ਗਿਆਨ ਵਿਚ ਭਾਖਾ, ਜਿਸ ਕੋ ਮੁਕਤ ਹੋਣੇ ਅਬਲਾਖਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਇਹ ਗੁਰੂ ਕੀ ਬਾਣੀ ਹੈ, ਇਹਦੇ ਵਿਚ ਵੀ ਸਤਿਗੁਰਾਂ ਨੇ ਪਰਮੇਸ਼ਰ ਦਾ ਗਿਆਨ ਲਿਖਿਆ, ਸੰਸਕ੍ਰਿਤ ਵਿਚ ਵੀ ਪਰਮੇਸ਼ਰ ਦਾ ਗਿਆਨ, ਪਰ ਉਹ ਬੜਾ ਡੂੰਘਾ। ਸੰਸਕ੍ਰਿਤ ਪੜ੍ਹਨੀ ਬਹੁਤ ਔਖੀ ਹੈ, ਉਹ ਕਿਸੇ ਦੇ ਕੋਲੋਂ ਪੜ੍ਹੀ ਜਾਂਦੀ ਹੈ, ਕਿਸੇ ਕੋਲੋਂ ਨਹੀਂ, ਜਿਹੜਾ ਕੋਈ ਪੜ੍ਹ ਲੈਂਦਾ ਉਹਦਾ ਹੰਕਾਰ ਹੀ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਜਿਹੜੀ ਗੁਰਬਾਣੀ ਹੈ, ਭਾਈ ਮਾਧੋ ਜੀ ਕਹਿੰਦੇ ਹੇ ਪੰਡਿਤ ਜਨੋ, ਉਸ ਗੁਰਬਾਣੀ ਚੋ ਹੀ ਭਗਤੀ ਤੇ ਗਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿਚ ਉਚਾਰਨ ਕੀਤਾ, ਜਿਹਦੇ ਦੁਆਰਾ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਉਰੇ ਜੀਵ ਮੋਕਸ਼ ਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ।
ਗੁਰਮਤਿ ਪਾਏ ਸੋਏ ਨਿਆਲ, ਪ੍ਰਥਮ ਗਿਆਨ ਅਰਕਿਤ ਸਮਚਾਲ।
ਮਹਾਰਾਜ ਜੀ ਕਹਿੰਦੇ ਉਹ ਗੁਰਮਤ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਜਾਂਦਾ ਜਿਹੜਾ ਗੁਰਬਾਣੀ ਪੜ੍ਹਦਾ ਹੈ। ਗੁਰਬਾਣੀ ਚ ਭਗਤੀ ਹੈ, ਗੁਰਬਾਣੀ ਚ ਗਿਆਨ ਹੈ, ਗੁਰਬਾਣੀ ਚ ਵਿਰਾਗ ਹੈ, ਗੁਰਬਾਣੀ ਚ ਉਪਾਸ਼ਨਾ ਹੈ, ਗੁਰਬਾਣੀ ਚ ਤਿਆਗ ਹੈ, ਤੇ ਜਿਹੜਾ ਗੁਰਬਾਣੀ ਪੜ੍ਹਦਾ ਹੈ, ਮਹਾਰਾਜ ਜੀ ਕਹਿੰਦੇ ਭਾਈ ਮਾਧੋ ਜੀ ਉਹ ਗੁਰਮਤ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਜਾਂਦਾ ਹੈ। ਔਰ ਬ੍ਰਹਮ ਗਿਆਨ ਅਰ ਕਿਰਤ ਸਮ ਚਾਲ, ਉਹਦੇ ਅੰਦਰ ਬ੍ਰਹਮ ਗਿਆਨ ਦੀ ਉਤਪਤੀ ਹੋ ਜਾਂਦੀ ਹੈ।
ਇਸ ਕਿਸ ਬਾਸਨ ਰਹਿ ਪੁਨੀਤ, ਅੰਗੀਕਾਰ ਹੈ ਸਭ ਤਰ ਪ੍ਰੀਤ।
ਜਿਹੜਾ ਘਿਓ ਹੈ ਕਿਸੇ ਵੀ ਭਾਂਡੇ ਚ ਰਵੇ, ਜਿਹੜੇ ਸਿਆਣੇ ਲੋਕ ਨੇ ਉਹ ਘਿਓ ਨੂੰ ਅੰਗੀਕਾਰ ਕਰਦੇ ਨੇ, ਇਹ ਨੀ ਵੇਖਦੇ ਕਿ ਭਾਂਡੇ ਕਿਹੜੇ ਚ ਪਾਇਆ ਹੋਇਆ, ਉਹ ਘਿਓ ਨੂੰ ਪਵਿੱਤਰ ਸਮਝਦੇ ਨੇ। ਇੱਦਾਂ ਬ੍ਰਹਮ ਗਿਆਨ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਹੈ, ਤੇ ਸਿਆਣੇ ਲੋਕ ਬ੍ਰਹਮ ਗਿਆਨ ਨੂੰ ਅੰਗੀਕਾਰ ਕਰਦੇ ਨੇ, ਤੇ ਬ੍ਰਹਮ ਗਿਆਨ ਨੂੰ ਅੰਗੀਕਾਰ ਕਰਕੇ ਉਸ ਨੂੰ ਪ੍ਰਾਪਤ ਕਰਦੇ ਹਨ।
ਤਿਮ ਕਿਤ ਜਾਤ, ਤਿਮ ਕਿਸ ਜਾਤ ਬਰਨ ਕਿਸ ਹੋਏ, ਬ੍ਰਹਮ ਗਿਆਨ ਲੈ ਬੁੱਧ ਸਭ ਕੋਏ।
ਕਹਿੰਦੇ ਭਾਈ ਜਿਵੇਂ ਘਿਓ ਕਿਸੇ ਵੀ ਭਾਂਡੇ ਚ ਪਿਆ ਹੋਵੇ ਉਹਨੇ ਘਿਓ ਹੀ ਰਹਿਣਾ, ਇਸੇ ਤਰ੍ਹਾਂ ਗੁਰਬਾਣੀ ਨੂੰ ਪੜ੍ਹ ਕੇ ਭਾਵੇਂ ਕੋਈ ਵੀ ਜਾਤੀ ਹੈ, ਕੋਈ ਵੀ ਵਰਣ ਹੈ, ब्रह्म ज्ञान किसी दे भी विच टिक सकदा है, एक ब्राह्मण विच भी टिक सकदा है, शूद्र विच भी आ सकदा है, वह वैश्य विच भी पैदा हो सकदा है, वह छत्री विच भी पैदा हो सकदा है, मुसलमान च भी पैदा हो सकदा है, किसी धर्म किसी वर्ण दे नाल जुड़े हुए व्यक्ति जे गुरबाणी नूं पढ़नगे उन्हां अंदर ब्रह्म ज्ञान दी उत्पत्ति होवेगी।
सुरबाणी तुम प्रथम विचारो पुन पाखा मैं अर्थी उचारो।
महाराज जी कहंदे पंडित जी ये दसो भी जिहड़ी संस्कृत तुसी उचारदे हो सिद्धी लोकां नूं संस्कृत सुणाउंदे उन्हां नूं समझ आ जांदी है। भाई माधो जी कहंदे वो कहंदे जी जदों असीं सिद्धी संस्कृत किसे नूं सुणाईए नहीं समझ आउंदी। कहंदे किवें समझाउंदे हो? कहंदे व्याख्या करके। कहंदे व्याख्या तां फिर पंजाबी च ही करदे हो ना जां हिंदी च ही करदे हो, उदों क्यों नहीं संस्कृत च व्याख्या करदे? कहंदे भाई जिहड़ी गुरबाणी है व्याख्या है, इह सिद्धी व्याख्या रूप ही है गुरमुखी दे विच, ते सारिआं नूं ज्ञान देण वाली है।
पाखा बिन जो काम तुहारा पूरन पयो ना लियो बिचारा।
तुहाडा जिहड़ा काम है संस्कृत जिहड़ी तुहाडी विद्या संस्कृत देव बाणी है जदों तक इहदी तुसीं पाखा नहीं करदे इहदी व्याख्या नहीं करदे उदों तक किसे नूं समझ नहीं आउंदी, इस करके तुहाडी संस्कृत अधूरी है। ਇਹ ਵਿਆਖਿਆ ਤੋਂ ਬਿਨਾਂ ਅਧੂਰੀ ਹੈ, ਵਿਆਖਿਆ ਬਿਨਾਂ ਕਿਸੇ ਨੂੰ ਸਮਝ ਨਹੀਂ ਆਉਣੀ, ਪਰ ਗੁਰੂ ਕੀ ਬਾਣੀ ਪੂਰੀ ਹੈ ਕਿਉਂਕਿ ਪੂਰੇ ਨੇ ਬਣਾਈ ਹੈ ਤੇ ਪੂਰੇ ਦੀ ਬਾਣੀ ਵੀ ਪੂਰੀ ਹੈ। ਇਹਨੂੰ ਕਿਸੇ ਵਿਆਖਿਆ ਦੀ ਮੁਸਾਦਗੀ ਦੀ ਲੋੜ ਨਹੀਂ। ਇਹ ਗੁਰਬਾਣੀ ਜਿਹੜਾ ਕੋਈ ਪੜ੍ਹਦਾ ਸੁਣਦਾ ਇਹਦਾ ਅਭਿਆਸ ਕਰਦਾ ਉਹਦੇ ਆਪਣੇ ਅੰਦਰ ਹਿਰਦੇ ਚ ਗਿਆਨ ਪੈਦਾ ਹੋ ਜਾਂਦਾ। ਉਹ ਭਾਵੇਂ ਵਿਆਖਿਆ ਸੁਣੇ ਗੁਰਬਾਣੀ ਦੀ ਚਾਹੇ ਨਾ ਸੁਣੇ, ਗੁਰਬਾਣੀ ਨੂੰ ਪੜ੍ਹਦੇ ਆਪਣੇ ਆਪ ਹੀ ਉਹਦੇ ਅੰਦਰ ਗਿਆਨ ਪੈਦਾ ਹੋ ਜਾਣਾ।
ਸਤਨਾਮ ਫਲਦਾਇਕ ਚਾਰ ਗੁਰਮੁਖ ਸਿਮਰੈ ਹੋਏ ਉਦਾਰ।
ਦਾ ਜਿਹੜਾ ਸੱਚਾ ਨਾਮ ਹੈ ਉਹ ਚੋਂ ਪਦਾਰਥਾਂ ਦਾ ਫਲ ਦੇਣ ਵਾਲਾ ਹੈ, ਚਾਰੇ ਪਦਾਰਥਾਂ ਦਾ ਫਲ ਦੇਣ ਵਾਲਾ ਹੈ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਨੇ ਤੇ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਗੁਰਮੁਖਾਂ ਦਾ ਉਧਾਰ ਹੁੰਦਾ ਹੈ।
ਜਾਤ ਮਾਨ ਤਰ ਜਨਮ ਨਾ ਖੋਵੋ ਕਰੋ ਭਗਤ ਪ੍ਰਭ ਸਭ ਮੈਂ ਜੋ।
ਪੰਡਿਤ ਜਨੋ ਆਪਣੀ ਜਾਤ ਦਾ ਮਾਣ ਕਰਕੇ ਆਪਣਾ ਜਨਮ ਨਾ ਗਵਾਓ ਕਿ ਆਪਣੀ ਜਾਤ ਦਾ ਹੀ ਹੰਕਾਰ ਕਰੀ ਜਾਂਦੇ ਕਿ ਅਸੀਂ ਬ੍ਰਾਹਮਣ ਆ। ਇਹ ਜਾਤੀ ਅਭਿਮਾਨ ਆਪਣੇ ਹਿਰਦੇ ਚੋਂ ਛੱਡੋ ਤੇ ਪਰਮੇਸ਼ਰ ਦੀ ਭਗਤੀ ਕਰੋ। ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਕੇ ਰੱਬ ਨੂੰ ਸਾਰਿਆਂ ਚ ਵੇਖੋ ਕਿ ਉਹ ਸਾਰਿਆਂ ਵਿਚ ਵਰਤ ਰਿਹਾ, ਉਹ ਸਾਰਿਆਂ ਵਿਚ ਵਿਆਪਕ ਹੈ।
ਕਹਿ ਪੰਡਿਤ ਹਮ ਪਾਖਾ ਕਹਿ ਮੂਡਨ ਸਮਝਾਵਨ ਕੋ ਚੈ।
ਫਿਰ ਪੰਡਿਤ ਬੋਲੇ ਕਹਿੰਦੇ ਜੀ ਜੇ ਅਸੀਂ ਵਿਆਖਿਆ ਕਹਿੰਦੇ ਹਾਂ ਤੇ ਵਿਆਖਿਆ ਕਹਿਣ ਦੇ ਨਾਲ ਅਸੀਂ ਮੂਰਖਾਂ ਨੂੰ ਸਮਝਾਉਂਦੇ ਹਾਂ।
ਸੁਣ ਮਾਧੋ ਨੇ ਫੇਰ ਬਖਾਨਾ ਪਾਰ ਬ੍ਰਹਮ ਕਰਤਾਰ ਮਾਨਾ।
ਜਿਹੜੇ ਮੂਰਖ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਵਿਆਖਿਆ ਕਰਨੀ ਪੈਂਦੀ, ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਵਿਆਖਿਆ ਨਹੀਂ ਕਰਨੀ ਪੈਂਦੀ। ਪੰਡਤਾਂ ਨੇ ਜਦੋਂ ਇਹ ਗੱਲ ਆਖੀ ਤੇ ਸੁਣ ਕੇ ਭਾਈ ਮਾਧੋ ਜੀ ਫੇਰ ਬੋਲੇ, ਕਹਿਣ ਲੱਗੇ ਜੋ ਪਾਰ ਬ੍ਰਹਮ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ,
ਜਿਸ ਕੇ ਸਵਾਸ ਬੰਦ ਸਭ ਜੋ ਵਾ ਸੋ ਸਰੂਪ ਸ਼੍ਰੀ ਨਾਨਕ ਹੋਵਾ।
ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਇਹ ਵੇਦ ਨੇ ਪਰਮੇਸ਼ਰ ਦੇ ਸਵਾਸ ਨੇ, ਜਿਹੜੇ ਚਾਰ ਵੇਦ ਨੇ, ਕਿਉਂਕਿ ਪੰਡਤਾਂ ਦਾ ਇਹ ਮੰਨਣਾ ਪਰਮੇਸ਼ਰ ਦੇ ਸਵਾਸ ਵੇਦ ਨੇ, ਵੇਦਾਂ ਕਰਕੇ ਪਰਮੇਸ਼ਰ ਜਾਣਿਆ ਜਾਂਦਾ, ਇਸ ਕਰਕੇ ਪਰਮੇਸ਼ਰ ਦੇ ਸਵਾਸ ਵੇਦ ਨੇ। ਪਰ ਮਹਾਰਾਜ ਭਾਈ ਮਾਧੋ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਸਵਾਸ ਤੁਸੀਂ ਵੇਦ ਮੰਨਦੇ ਹੋ ਨਾ, ਉਸੇ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਸਨ ਧੰਨ ਗੁਰੂ ਨਾਨਕ ਦੇਵ ਸਾਹਿਬ, ਉਸੇ ਪਰਮੇਸ਼ਰ ਦਾ, ਉਸੇ ਅਕਾਲ ਪੁਰਖ ਦਾ ਅਵਤਾਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਜਾਣੋ।
ਕਲ ਮੈਂ ਮਤ ਬਹੀਨ ਨਰ ਜਾਣੇ ਪਾਖਾ ਵਿਖੇ ਕਯੋ ਕਲਿਆਨੇ।
ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਕਿ ਕਲਯੁਗ ਦੇ ਜੀਵ ਮਤ ਤੋਂ ਮੰਦ ਨੇ, ਉਨ੍ਹਾਂ ਕੋਲ ਇੰਨਾ ਦਿਮਾਗ ਨਹੀਂ ਕਿ ਸੰਸਕ੍ਰਿਤ ਸਮਝ ਸਕਣ। ਉਨ੍ਹਾਂ ਦੀ ਕਲਿਆਣ ਕਰਨ ਵਾਸਤੇ, ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਹਿਜੇ ਪਦ ਵਿਚ ਗੁਰਮੁਖੀ ਭਾਸ਼ਾ ਵਿਚ ਗੁਰਬਾਣੀ ਉਚਾਰਨ ਕਰਕੇ ਕਲਯੁਗ ਦੇ ਜੀਵਾਂ ਨੂੰ ਉਪਦੇਸ਼ ਦਿੱਤਾ, ਉਨ੍ਹਾਂ ਨੂੰ ਤਾਰਨ ਵਾਸਤੇ, ਕਲਯੁਗ ਦੇ ਮਤਮੰਦ ਜੀਵਾਂ ਨੂੰ ਕਰਨ ਵਾਸਤੇ ਉਹਨਾਂ ਦੇ ਕਲਿਆਣ ਕਰਨ ਵਾਸਤੇ ਮਹਾਰਾਜ ਜੀ ਨੇ ਭਾਖਾ ਵਿੱਚ ਬਾਣੀ ਉਚਾਰੀ ਹੈ।
ਗੁਰੂ ਸ਼ਬਦ ਤੇ ਹੋਏ ਮਨ ਨੀਵਾ, ਸੰਸਕ੍ਰਿਤ ਤੇ ਮਨ ਬਦੀਵਾ।
ਕਹਿੰਦੇ ਗੁਰਬਾਣੀ ਨਾਲ ਮਨ ਨਿਮਰਤਾ ਚ ਆਉਂਦਾ ਤੇ ਸੰਸਕ੍ਰਿਤ ਪੜ੍ਹ ਕੇ ਮਨ ਚ ਹੰਕਾਰ ਪੈਦਾ ਹੁੰਦਾ। ਇੰਨਾ ਫਰਕ ਹੈ ਗੁਰਬਾਣੀ ਪੜ੍ਹਨ ਤੇ ਸੰਸਕ੍ਰਿਤ ਪੜ੍ਹਨ ਦਾ। ਸੰਸਕ੍ਰਿਤ ਪੜ੍ਹ ਕੇ ਮਨ ਅਭਿਮਾਨੀ ਹੁੰਦਾ ਜਿਵੇਂ ਤੁਹਾਡਾ ਹੋਇਆ ਹੋਇਆ ਪੰਡਤਾਂ ਦਾ, ਤੇ ਗੁਰਬਾਣੀ ਪੜ੍ਹ ਕੇ ਮਨ ਨੀਵਾਂ ਹੁੰਦਾ। ਗੁਰਬਾਣੀ ਪੜ੍ਹ ਕੇ ਮਨ ਚ ਹਲੀਮੀ ਆਉਂਦੀ ਹੈ, ਮਨ ਚ ਨਿਮਰਤਾ ਆਉਂਦੀ ਹੈ।
ਜਿਨ ਮਾਨੀ ਸ੍ਰੀ ਸਤਿਗੁਰ ਬਾਨੀ ਸਰਬ ਸ਼ਕਤ ਜੁਤ ਭੇ ਬ੍ਰਹਮ ਗਿਆਨੀ।
ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਸਤ ਸਤ ਰੂਪ ਕਰਕੇ ਮੰਨਿਆ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਜਾਣ ਲਿਆ, ਮਹਾਰਾਜ ਜੀ ਭਾਈ ਮਾਧੋ ਜੀ ਕਹਿੰਦੇ ਉਹ ਬ੍ਰਹਮ ਗਿਆਨੀ ਹੋ ਗਏ। ਉਹਨਾਂ ਦੇ ਹਿਰਦਿਆਂ ਚ ਬ੍ਰਹਮ ਗਿਆਨ ਪੈਦਾ ਹੋ ਗਿਆ।
ਦੇਸ਼ ਵਿਦੇਸ਼ਨ ਮੈਂ ਵਿਦਤਾਏ, ਛਪੇ ਨਹੀਂ ਉਬਲੇ ਤੁਮਦਾਏ।
ਦੇਸ਼ਾਂ ਵਿਦੇਸ਼ਾਂ ਵਿੱਚ ਵਿਦਤ ਹੋ ਗਏ, ਪ੍ਰਗਟ ਹੋ ਗਏ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ, ਗੁਰਬਾਣੀ ਨੂੰ ਜਾਣਿਆ, ਗੁਰਬਾਣੀ ਚੋਂ ਗਿਆਨ ਦੀ ਪ੍ਰਾਪਤੀ ਕੀਤੀ। ਉਹ ਲੁਕੇ ਹੋਏ ਨਹੀਂ, ਉਹ ਸਾਰਿਆਂ ਵਿੱਚ ਉਭਰੇ ਹੋਏ ਨੇ, ਪ੍ਰਗਟ ਹਨ।
ਇਤਿਹਾਸਕ ਕਹਿ ਬੋ ਸਮਝਾਏ, ਬਚਨ ਪ੍ਰਤਾਪ ਭਏ ਸਿੱਖ ਆਏ।
ਇਤਿਹਾਸਕ ਬਹੁਤ ਸਾਰੇ ਬਚਨ ਕਹਿ ਕੇ ਭਾਈ ਮਾਧੋ ਨੇ ਨਾ ਪੰਡਤਾਂ ਨੂੰ ਸਮਝਾਇਆ, ਤੇ ਸਮਝ ਵੀ ਆ ਗਈ ਪੰਡਤਾਂ ਨੂੰ। ਕਿਉਂ? ਕਿਉਂਕਿ ਭਾਈ ਮਾਧੋ ਦੇ ਬਚਨਾਂ ਚ ਗੁਰੂ ਅਰਜਨ ਸਾਹਿਬ ਦੀ ਕਲਾ ਵਰਤ ਰਹੀ ਸੀ। ਸਤਿਗੁਰਾਂ ਕਿਹਾ ਸੀ ਨਾ ਤੇਰੇ ਬਚਨਾਂ ਚ ਅਸੀਂ ਵਰਤਾਂਗੇ, ਤੇ ਇਹਨਾਂ ਬਚਨਾਂ ਦਾ ਅਸਰ ਹੋਵੇਗਾ ਜਿਹੜਾ ਸੁਣੇਗਾ। ਕਹਿੰਦੇ ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਵਰਤੀ, ਭਾਈ ਮਾਧੋ ਦੇ ਬਚਨਾਂ ਦਾ ਪ੍ਰਤਾਪ ਇਹਨਾਂ ਸਾਰੇ ਬ੍ਰਾਹਮਣਾਂ ਤੇ ਛਾ ਗਿਆ।
ਕਥਾ ਕੀਰਤਨ ਦੋਨੋ ਕਾਲ ਸੁਣੇ ਕਰੇ ਕਰ ਪ੍ਰੇਮ ਵਿਚਾਰ।
ਦੋਵੇਂ ਸਮੇਂ ਭਾਈ ਮਾਧੋ ਜੀ ਕਥਾ ਕੀਰਤਨ ਕਰਦੇ ਨੇ, ਬਹੁਤ ਸਾਰੀ ਸੰਗਤ, ਇੱਥੋਂ ਤੱਕ ਜਿਹੜੇ ਕਸ਼ਮੀਰੀ ਪੰਡਿਤ ਸਨ ਉਹ ਵੀ ਆ ਕੇ ਕਥਾ ਤੇ ਕੀਰਤਨ ਸੁਣਨ ਲੱਗੇ।
ਧਰਮਸ਼ਾਲ ਉਰ ਬਿਖੇ ਬਣਾਏ, ਸਤਸੰਗਤ ਸਮਝਾਏ।
ਨਗਰ ਵਿੱਚ ਧਰਮਸ਼ਾਲਾ ਬਣਾਈ ਤੇ ਬਹੁਤ ਸਾਰੀ ਸਤਸੰਗਤ ਸੇਵਾ ਕਰਨ ਲੱਗੀ, ਸਤਸੰਗੀ ਇਕੱਤਰ ਹੋਣ ਲੱਗੇ।
ਸਿੱਖਣ ਸੇਵ ਹੁਣ ਤਬ ਲਾਗੇ, ਭਏ ਗੁਰੂ ਠੱਗ ਕੇ ਅਨੁਰਾਗੇ।
ਗੁਰਸਿੱਖਾਂ ਦੀ ਸੇਵਾ ਹੋਣ ਲੱਗੀ, ਗੁਰਸਿੱਖਾਂ ਦਾ ਪ੍ਰਚਾਰ ਪ੍ਰਸਾਰ ਵਧਿਆ, ਔਰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਅਨੁਰਾਗ ਤੇ ਪ੍ਰੇਮ ਵਧਿਆ ਹੈ।
ਲੇ ਗੁਰ ਕਾਰ ਦਰਸ ਕੋ ਆਵੈ, ਹੋਤ ਨਿਆਲ ਪਰਮ ਸੁਖ ਪਾਵੈ।
ਉੱਥੋਂ ਦੇ ਸਿੱਖਾਂ ਦੀ ਦਸਵੰਧ ਦੀ ਮਾਇਆ ਭਾਈ ਮਾਧੋ ਜੀ ਸਾਰਿਆਂ ਕੋਲੋਂ ਇਕੱਠੀ ਕਰਕੇ, ਫਿਰ ਉੱਥੋਂ ਸੰਗਤ ਨੂੰ ਨਾਲ ਲੈ ਕੇ ਭਾਈ ਮਾਧੋ ਜੀ ਕਸ਼ਮੀਰ ਤੋਂ ਚੱਲ ਕੇ ਜਦੋਂ ਸਮਾਂ ਬਣਦਾ ਆ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦੇ ਹਨ।
ਕਿਮ ਸਿੱਖੀ ਬਿਛੜੀ ਕਸ਼ਮੀਰ, ਸਿਮਰੈ ਸਤਨਾਮ ਧਰਤੀਰ।
ਜਿਦਾਂ ਕਸ਼ਮੀਰ ਦੇ ਇਲਾਕੇ ਚ ਸਿੱਖੀ ਦਾ ਵਿਸਥਾਰ ਹੋਇਆ, ਉਦੋਂ ਬਹੁਤ ਸਾਰੇ ਕਸ਼ਮੀਰੀ ਪੰਡਤਾਂ ਨੇ ਸਿੱਖੀ ਗ੍ਰਹਿਣ ਕੀਤੀ। ਅੱਜ ਵੀ ਬਹੁਤ ਥਾਵਾਂ ਤੇ ਉਹ ਕਸ਼ਮੀਰੀ ਪੰਡਿਤ ਸਿੱਖ ਬਣੇ, ਗੁਰੂ ਕੀ ਭਗਤੀ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਮਾਧੋ ਨੇ ਏਦਾਂ ਕਸ਼ਮੀਰ ਦੇ ਇਲਾਕੇ ਚ ਗੁਰਸਿੱਖੀ ਦਾ ਪ੍ਰਚਾਰ ਕੀਤਾ ਹੈ। ਸਤਿਗੁਰਾਂ ਦੇ ਸਿੱਖਾਂ ਦੀ ਭਗਤਮਾਲਾ ਦੀ ਕੁਝ ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।